ਸਾਰੇ ਹੋਰ ਵੀ ਪਦਾਰਥ ਖੋਲਾਂਗੇ, ਹਾਥੀ ਵੀ ਲੈ ਚੱਲਾਂਗੇ।
ਕਹਾਂ ਗੁਰੂ ਕਹਿ ਹਮਰੇ ਤੁਲ ਹੈ,
ਗੁਰੂ ਸਾਹਿਬ ਆਪਣੇ ਬਰਾਬਰ ਕਿਵੇਂ ਹੋ ਸਕਦੇ ਨੇ?
ਇਹ ਬੁੱਧ ਕਰ ਭੂਪ ਤੇ ਅਗਿਆਨੀ,
ਇਹ ਅਗਿਆਨੀਆਂ ਨੇ, ਮੂਰਖਾਂ ਨੇ ਸਤ ਸੰਗ ਜੀ ਇਹ ਅਕਲ ਅਬਦੀ ਵਰਤੀ, ਇਹ ਰਾਇ ਕਰਕੇ ਗੁਰੂ ਕੇ ਦਰਬਾਰ ਚ ਆਏ
ਨਿਕਟ ਰਾਜ ਮਧਮਾਨੀ।
ਮਨ ਵਿੱਚ ਸਤ ਸੰਗ ਜੀ ਰਾਜ ਦਾ ਹੰਕਾਰ ਹੈ ਬੜਾ ਭਾਰੀ, ਔਰ ਮਹਾਰਾਜ ਦੇ ਨੇੜੇ ਆਏ।
ਅੰਤਰ ਜਾਮੀ ਸ੍ਰੀ ਹਰ ਰਾਏ,
ਧੰਨ ਗੁਰੂ ਹਰ ਰਾਏ ਸਾਹਿਬ ਜੀ ਆਪ ਅੰਤਰ ਜਾਮੀ ਦਿਲਾਂ ਦੀਆਂ ਜਾਣਨ ਵਾਲੇ ਹਨ।
ਜਾਨੀ ਸਭ ਜੋ ਮਤ ਠਹਿਰਾਏ,
ਜੋ ਇਹਨਾਂ ਨੇ ਰਾਏ ਕੀਤੀ ਸੀ ਕਿ ਹਾਥੀ ਖੋਹ ਕੇ ਲਿਆਵਾਂਗੇ ਜੇ ਆਪਣੇ ਆਪ ਨਹੀਂ ਦੇਣਗੇ, ਸਤਿਗੁਰਾਂ ਨੇ ਜਾਣ ਲਈ ਇਹਨਾਂ ਦੀ ਖੁਟਿਆਈ।
ਨਾਸ਼ ਕਰੇ ਇਨਕੋ ਹੰਕਾਰ,
ਮਹਾਰਾਜ ਕਹਿੰਦੇ ਇਹਨਾਂ ਦਾ ਹੰਕਾਰ ਨਾਸ਼ ਕਰ ਦਈਏ ਦੋਨਾਂ ਰਾਜਿਆਂ ਦਾ।
ਬੇਮੁਖ ਮਤ ਕੇ ਅੰਧ ਗਵਾਰ,
ਇਹ ਮਤੀ ਕਰਕੇ ਬੇਮੁੱਖ ਨੇ, ਅੰਧ ਗਵਾਰ ਸਤਸੰਗ ਜੀ ਗਾੜੇ ਹਨੇਰੇ ਨੂੰ ਕਹਿੰਦੇ ਨੇ, ਜਿਹਦੇ ਹਿਰਦੇ ਦੇ ਅੰਦਰ ਸਤਸੰਗ ਜੀ ਅਗਿਆਨ ਦਾ ਗਾੜਾ ਹਨੇਰਾ ਹੈ। ਦੋ ਤਰ੍ਹਾਂ ਦੇ ਹਨੇਰੇ ਨੇ, ਇੱਕ ਪਤਲਾ ਜਿਹਾ ਹਨੇਰਾ ਹੁੰਦਾ ਹੈ, ਉਹਦੇ 'ਚ ਆਪਾਂ ਕਹਿੰਦੇ ਭਾਈ ਪ੍ਰਤੀਤ ਤਾਂ ਹੁੰਦੀ ਹੈ ਚੀਜ਼ ਭਾਈ, ਪਰ ਨਿਖਰ ਕੇ ਨਹੀਂ ਪਤਾ। ਕਈ ਆਪਾਂ ਬਿਲਕੁਲ ਹੱਥ ਮਾਰਿਆ ਨਹੀਂ, ਜਿਹਨਾਂ ਗਾੜਾ ਹਨੇਰਾ ਹੁੰਦਾ, ਕਹਿੰਦੇ ਇੱਥੇ ਹੈ ਹੀ ਕੁਛ ਨਹੀਂ। ਇਸੇ ਤਰ੍ਹਾਂ ਸਤਸੰਗ ਜੀ ਜਿਹੜੇ ਲੋਕ ਕਹਿੰਦੇ ਨੇ ਨਾ ਭਾਈ ਭਾਈ ਪਰਮੇਸ਼ੁਰ ਹੈਗਾ ਤਾਂ ਸਹੀ, ਸ੍ਰਿਸ਼ਟੀ ਰਚੀ ਹੈ, ਦੇਖਿਆ ਤਾਂ ਕਿਸੇ ਨੇ ਨਹੀਂ, ਉਹਨਾਂ ਦੇ ਅੰਦਰ ਮੱਧਮ ਹਨੇਰਾ ਹੈ, ਘੱਟ ਹਨੇਰਾ। ਜਿਹੜੇ ਕਹਿੰਦੇ ਨੇ ਆਹ ਜਗ ਮਿੱਠਾ ਗਲਾ ਕੰਡਿੱਠਾ, ਕੋਈ ਰੱਬ ਰੁੱਬ ਨਹੀਂ ਹੈ, ਉਹਨਾਂ ਦੇ ਅੰਦਰ ਸਤਸੰਗ ਜੀ ਗਿਆਨ ਦਾ ਗਾੜਾ ਹਨੇਰਾ ਹੈ, ਉਹਨਾਂ ਦੇ ਪੂਰਵਲੇ ਪਾਪ ਅੱਧ ਕੀਤੇ ਹੋਏ ਨੇ। ਸੋ ਇਹ ਸਤਸੰਗ ਜੀ ਹੰਕਾਰੀ ਰਾਜੇ, ਅੰਦਰ ਇਹਨਾਂ ਦੇ ਗਿਆਨ ਦਾ ਚਾਨਣ ਨਹੀਂ ਸੀ, ਹਨੇਰਾ ਸੀ।
ਸਤਿਗੁਰਾਂ ਨੇ ਮਤ ਠਹਿਰਾਈ,
ਸਤਿਗੁਰਾਂ ਨੇ ਸੋਚਿਆ ਵੀ ਇਹਨਾਂ ਦਾ ਹੰਕਾਰ ਨਾਸ਼ ਕਰੀਏ, ਗੁਰੂ ਘਰ ਵਿੱਚ ਆਇਆਂ ਦਾ ਹੰਕਾਰ ਨਾ ਕੱਢਿਆ ਤਾਂ ਫਿਰ ਕਿਵੇਂ ਨਿਕਲੇਗਾ।
ਤਬ ਨਿਰਪ ਆਏ ਭੱਟ ਸਮਦਾਈ,
ਸੂਰਮਿਆਂ ਦੇ ਸਮੇਤ ਫੌਜਦਿਆਂ ਦੇ ਰਾਜੇ ਆ ਗਏ ਦੋਨੋਂ।
ਪਦ ਅਰਬਿੰਦ ਬੰਦਨਾ ਕਰਕੇ,
ਐਵੇਂ ਅੰਦਰ ਤਾਂ ਖੁਟਿਆਈ ਹੈ, ਉੱਤੋਂ ਹੱਥ ਜੋੜ ਕਰਕੇ ਮੱਥਾ ਟੇਕਿਆ ਇਹਨਾਂ ਨੇ।
ਬੈਠੇ ਨਿਕਟ ਹਰ ਖੰਗ ਕਰਕੇ,
ਹਿਰਦੇ ਵਿੱਚ ਸਤਸੰਗ ਜੀ ਖੁਸ਼ੀ ਦੇ ਨਾਲ ਹੰਕਾਰ ਦੇ ਸਹਿਤ ਬੈਠ ਗਏ।
ਪਟ ਸਭ ਸਚਿਵ ਪਹਾੜ ਪਤੀ ਕੇ,
ਪਹਾੜੀ ਦੋਨੋਂ ਰਾਜਿਆਂ ਦੇ ਸੂਰਮੇ ਤੇ ਵਜ਼ੀਰ ਨਾਲ ਹਨ।
ਕਰ ਕਰ ਨਵੋ ਸਭਾ ਥਿਤਨੀ ਕੇ,
ਸਾਰੇ ਨੰਬਰਵਾਰ ਮੱਥਾ ਟੇਕ ਟੇਕ ਕੇ ਦੀਵਾਨ ਚ ਬੈਠ ਗਏ।
ਕੁਸ਼ਲ ਪ੍ਰਸੰਨ ਕਰ ਸ੍ਰੀ ਹਰ ਰਾਏ,
ਸਤਿਗੁਰੂ ਜੀ ਨੇ ਆਇਆਂ ਦੀ ਆਓ ਭਗਤ ਕੀਤੀ, ਨਾਲੇ ਇਹਨਾਂ ਨੂੰ ਰਸਤ ਬਸਤ ਵੀ ਦਿੱਤੀ। ਰਾਤ ਨੂੰ ਆ ਗਏ ਸੀ ਇਹ, ਆ ਕੇ ਡੇਰਾ ਲਾਇਆ, ਲੇਕਿਨ ਸੁੱਖ ਸਾਂਦ ਵੀ ਪੁੱਛੀ,
ਕਿਤਕ ਬਾਹਰ ਤਾਂ ਅਪਰ ਚਲਾਏ,
ਕਿਤਨੇ ਕੇ ਗੱਲਾਂ ਬਾਤਾਂ ਹੋਰ ਵੀ ਤੋਰੀਆਂ।
ਬਾਹਰ ਕਹਿਓ ਮਲਿਆਨ ਕੋ ਖੁਰਬੋ,
ਮਹਾਰਾਜ ਕਹਿਣ ਲੱਗੇ ਲਓ ਰਾਜਿਓ ਤੁਸੀਂ ਆਏ ਹੋ, ਗੁਰੂ ਘਰ ਵਿੱਚ ਮਲ ਰੱਖੇ ਹੋਏ ਨੇ, ਤੁਹਾਨੂੰ ਘੋਲ ਦਿਖਾਈਏ ਉਹਨਾਂ ਦਾ।
ਭੋ ਭੂਪਤ ਤੁਮ ਕਰੋ ਨਹਿਰਵੋ,
ਹੇ ਰਾਜਿਓ ਤੁਸੀਂ ਦੇਖਿਓ ਸਾਡੇ ਭਲਵਾਨਾਂ ਦਾ ਘੋਲ।
ਇਮ ਕਹਿ ਸ੍ਰੀ ਗੁਰ ਮਲਿਆ ਬੁਲਾਏ,
ਇਉਂ ਕਹਿ ਕੇ ਸਤਿਗੁਰਾਂ ਨੇ ਖਾਲਸਾ ਜੀ ਦੋ ਭਲਵਾਨ ਮੰਗਵਾ ਲਏ।
ਸੁਣ ਤੋ ਹੁਕਮ ਕੋ ਸੋ ਚਲਿਆ,
ਗੁਰੂ ਕਾ ਹੁਕਮ ਸੁਣ ਕੇ ਦੋਨੋਂ ਹੀ ਮੱਲ ਆ ਗਏ।
ਜਿਨਕੇ ਤਨ ਦੀਰਗ ਬਲ ਭਾਰੇ,
ਜਿਨ੍ਹਾਂ ਦੇ ਬੜੇ ਬਲ ਵਾਲੇ ਸਰੀਰ ਵੱਡੇ ਵੱਡੇ ਸੀ,
ਨਿਰਪਣ ਕਬੋ ਅਸ ਨਹੀਂ ਨਿਹਾਰੇ,
ਰਾਜਿਆਂ ਦੇ ਪਾਸ ਇਹ ਜੇ ਮੱਲ ਹੀ ਨਹੀਂ ਸੀ, ਨਾ ਉਹਨਾਂ ਨੇ ਇਹ ਜੇ ਮੱਲ ਕਦੇ ਦੇਖੇ ਸੀ।
ਕਿਸ ਕੋ ਮੱਲ ਭਿਰੇ ਅਬ ਆਏ,
ਜੇ ਕੋਈ ਹੋਰ ਕਿਸੇ ਰਾਜੇ ਦਾ ਰੱਖਿਆ ਹੋਇਆ ਮੱਲ ਇਹਨਾਂ ਦੋਨਾਂ ਮੱਲਾਂ ਨਾਲ ਭਿੜ ਪੈਂਦਾ,
ਪ੍ਰਾਣ ਹਾਨ ਕਰ ਦੇ ਤੇ ਗਰਾਏ,
ਉਹ ਪ੍ਰਾਣ ਨਾਸ ਕਰਕੇ ਸਿੜ ਦਿੰਦੇ ਸੀ ਇਹ ਜੇ ਬਲੀ ਮੱਲ ਸੀ ਦੋਨੋਂ।
ਡਰਤ ਨਾ ਸਨਮੁਖ ਹੋਵੇ ਕੋਈ,
ਕੋਈ ਵੀ ਬਾਹਰਲਾ ਹੋਰ ਇਲਾਕਿਆਂ ਦਾ ਭਲਵਾਨ ਆ ਕੇ ਇਹਨਾਂ ਦੇ ਸਾਹਮਣੇ ਨਹੀਂ ਸੀ ਹੁੰਦਾ ਡਰਦਾ।
ਕੁਸ਼ਤੀ ਕਰਤ ਪਰ ਸਪਰ ਦੋਈ,
ਦੋਨੋਂ ਆਪਸ ਵਿੱਚ ਹੀ ਸਤਾਂ ਦੀ ਕਸਰਤ ਕਰਿਆ ਕਰਦੇ ਅਖਾੜੇ ਵਿੱਚ।
ਆਣ ਤੈਨੂੰ ਅਪਬੰਧਨ ਠਾਣੀ,
ਦੋਨਾਂ ਮੱਲਾਂ ਨੇ ਜਦੋਂ ਮਹਾਰਾਜ ਨੇ ਬੁਲਾਏ ਦੀਵਾਨ ਵਿੱਚ ਆ ਕੇ ਮੱਥਾ ਟੇਕਿਆ।
ਦੇਖ ਦੋਹਨ ਦਿਸ ਗੁਰੂ ਬਖਾਨੀ,
ਦੋਨਾਂ ਭਲਵਾਨਾਂ ਵੱਲ ਦੇਖ ਕੇ ਸਤਿਗੁਰਾਂ ਨੇ ਬਚਨ ਕਹੇ,
ਰੋ ਪਰਸਪਾ ਨਿਰਪਣ ਦਿਖਾਵੋ,
ਲੋ ਭਾਈ ਭਲਵਾਨਾ ਤੁਸੀਂ ਗੁਰੂ ਘਰ ਦੇ ਮੱਲ ਹੋ, ਆ ਰਾਜੇ ਆਏ ਨੇ ਗੁਰੂ ਕੇ ਘਰ ਵਿੱਚ ਦਰਸ਼ਨ ਕਰਨ ਲਈ, ਇਹਨਾਂ ਨੂੰ ਘੋਲ ਦਿਖਾਓ ਤੁਸੀਂ ਦੰਗਲ।
ਜੋਰ ਆਪਣਾ ਸਕਲ ਜਨਾਵੋ,
ਆਪਣਾ ਪੂਰਾ ਜੋਰ ਲਾ ਕੇ ਦਿਖਾਓ।
ਹੁਕਮ ਪਾਏ ਕਰ ਬੰਧਨ ਦੋ,
ਸਾਧ ਸੰਗਤ ਜੀ ਦੋਨੋਂ ਗੁਰੂ ਸਾਹਿਬ ਦਾ ਹੁਕਮ ਪਾ ਕਰਕੇ ਮੱਥਾ ਟੇਕਿਆ ਇਹਨਾਂ ਨੇ।
ਤੇਰੇ ਬਲੋਕਤ ਹੈ ਸਭ ਕੋ,
ਖਾੜੇ ਵਿੱਚ ਸਤ ਸੰਗਤ ਜੀ ਵਸਤਰ ਲਾ ਕੇ ਗੱਜ ਪਏ, ਆਪਸ ਵਿੱਚ ਹੀ ਲੱਗੇ ਘੁਲਣ।
ਭੁਜਨ ਠੋਕ ਤੇ ਸ਼ਬਦ ਉਠਾਵੇ,
ਸਾਰੇ ਦੇਖ ਰਹੇ ਨੇ, ਰਾਜੇ ਵੀ, ਰਾਜਿਆਂ ਦੀ ਫੌਜ ਵੀ, ਗੁਰਸਿੱਖ ਸੰਗਤਾਂ ਵੀ, ਡੋਲਿਆਂ ਦੇ ਉੱਤੇ ਆਪੋ ਆਪਣੇ ਹੱਥ ਮਾਰਦੇ ਨੇ ਥਾਪੀਆਂ।
ਨਰਨ ਪਹਾੜੀ ਰਿਦੇ ਡਰਾਵੇ,
ਜਿੰਨੇ ਪਹਾੜੀਏ ਸੂਰਮੇ ਆਏ ਸੀ ਨਾ ਰਾਜਿਆਂ ਦੇ ਨਾਲ, ਉਹਨਾਂ ਨੂੰ ਡਰ ਆਉਂਦਾ ਵੀ ਇਹ ਜੇ ਭਲਵਾਨ ਤਾਂ ਅਸੀਂ ਕਦੇ ਦੇਖੇ ਨਹੀਂ।
ਉੱਪਰ ਤਰੇ ਦਾਵ ਬਹੁ ਕਰੇ,
ਥੱਲੇ ਤਾਂ ਉੱਤੇ ਨੂੰ ਦਾ ਇੱਕ ਦੂਜੇ ਨੂੰ ਸਿੱਟਣ ਵਾਸਤੇ ਕਰਦੇ ਨੇ ਦੋਨੋਂ।
ਧਰਤੀ ਗਰਤ ਭਇਓ ਜਿੱਤ ਫਿਰੇ,
ਜਿੱਥੇ ਜਿੱਥੇ ਪੈਰ ਰੱਖਦੇ ਨੇ ਧਰਤੀ ਚ ਟੋਏ ਪੈਂਦੇ ਜਾਂਦੇ ਨੇ, ਇਹ ਜੇ ਬਲੀ ਗੁਰੂ ਘਰ ਦੇ ਭਲਵਾਨ ਹਨ।
ਇਤਵਤ ਹੋਤ ਅੰਕ ਭਰ ਪਰੇ,
ਇੱਧਰ ਉੱਧਰ ਹੋ ਕੇ ਸਤਸੰਗ ਇੱਕ ਦੂਜੇ ਨੂੰ ਜੱਫਾ ਪਾਉਂਦੇ ਆ।
ਕਬ ਉੱਪਰ ਕਬ ਹੋ ਵਸ ਤਰੇ,
ਕਦੇ ਉੱਪਰ ਹੋ ਜਾਂਦਾ ਕਦੇ ਦੂਜਾ ਉੱਪਰ ਹੋ ਜਾਂਦਾ ਇੱਕ ਥੱਲੇ ਹੋ ਜਾਂਦਾ।
ਪੇਕ ਭਿਆਨਕ ਭੂਰ ਭਰੇ ਹੈ,
ਮਿੱਟੀ ਨਾਲ ਲਿਬੜ ਕੇ ਭਿਆਨਕ ਰੂਪ ਧਾਰ ਲਿਆ ਦੋਨਾਂ ਨੇ।
ਮਹਾਂ ਓਜਤੇ ਤੇਜ ਤੇ ਹੈ,
ਬੜੇ ਸਤਸੰਗ ਜੀ ਪਸੀਨਾ ਪਸੀਨਾ ਹੋ ਗਿਆ, ਬਲ ਦੇ ਨਾਲ ਗਰਮ ਹੋ ਰਹੇ ਨੇ।
ਦਵੈ ਘਟਕਾ ਲਗ ਆਪ ਸਮਾਈ,
ਦੋ ਘੜੀਆਂ ਆਪਸ ਵਿੱਚ ਹੀ ਸਤਸੰਗ ਜੀ ਇਹਨਾਂ ਨੇ ਘੁਰਨਾ ਕੀਤਾ।
ਪਾ ਪਿਰਤ ਦਾਵ ਨਾਨਾ ਦਿਖਰਾਹੀ,
ਨਾਨਾ ਤਰ੍ਹਾਂ ਦੇ ਦਾ ਦਿਖਾਲ ਕਰਕੇ ਭਿੜਦੇ ਨੇ ਇੱਕ ਦੂਜੇ ਨਾਲ।
ਦੋਨੋਂ ਸਮ ਬਲ ਧਾਰਤ ਰਹੇ,
ਦੋਨੋਂ ਇੱਕੋ ਜਿਹਾ ਬਲ ਰੱਖਦੇ ਸੀ ਗੁਰੂ ਕੇ ਭਲਵਾਨ।
ਨਿਕਟ ਬੁਲਾਏ ਗੁਰੂ ਬਚ ਕਹੇ,
ਸਤਿਗੁਰਾਂ ਨੇ ਕਿਹਾ ਅੱਛਾ ਭਾਈ ਬਹੁਤ ਹੋ ਗਿਆ ਤੁਹਾਡਾ ਦੰਗਲ, ਹੁਣ ਸਾਡੇ ਕੋਲ ਆਓ।
ਅਪਰ ਮਲ ਨੇ ਥਿਰੇ ਅਗਾਰੀ,
ਤੁਹਾਡੇ ਮੁਕਾਬਲੇ ਤੇ ਹੋਰ ਮਲ ਤੁਹਾਡੇ ਸਾਹਮਣੇ ਟਿਕ ਨਹੀਂ ਸਕਦਾ।
ਖੇਤ ਰਹੇ ਤਰਾਸ ਕਰ ਪਾਰੀ,
ਜੇ ਤੁਹਾਨੂੰ ਕੋਈ ਦੇਖੇ ਡਰਦਾ ਪਿੱਛੇ ਹਟ ਜਾਵੇ।
ਤੁਮ ਸਮ ਹੋ ਕੰਮ ਬਲ ਨਹਿ ਕੋ,
ਤੁਸੀਂ ਦੋਨੋਂ ਬਰਾਬਰ ਹੋ, ਤੁਹਾਡੇ ਵਿੱਚ ਇੱਕ ਦੂਜੇ ਚ ਵੱਧ ਘੱਟ ਬਲ ਨਹੀਂ ਹੈ, ਦੇਖ ਲਿਆ ਸੀ।
ਦੇਖੇ ਸਭਨ ਭਿਰਤ ਅਬ ਦੋ,
ਤੁਹਾਨੂੰ ਸਾਰਿਆਂ ਨੇ ਦੇਖਿਆ ਹੈ, ਘੋਲ ਕਰਦਿਆਂ ਨੂੰ ਰਾਜਿਆਂ ਨੇ, ਰਾਜਿਆਂ ਦੀ ਫੌਜ ਨੇ, ਸੁੱਖ ਸੰਗਤਾਂ ਨੇ ਵੀ ਦੇਖਿਆ ਤੁਹਾਨੂੰ।
ਨਿਰਣੇ ਕਰਨੇ ਜ ਬਲ ਕੋ ਕਹੀਏ,
ਗੁਰੂ ਹਰ ਰਾਜ ਸਾਹਿਬ ਜੀ ਕਹਿੰਦੇ ਬਈ ਭਲਵਾਨੋ ਹੀ ਉਹ ਦੱਸੋ, ਨਿਰਣੇ ਕਰਕੇ ਥੋੜੇ ਚ ਬਲ ਕਿੰਨਾ ਕਾ ਇਹ ਦੱਸੋ।
ਕਿਤਕ ਧਾਰਤ ਹੋ ਹਮ ਤਿਸ ਲਈਏ,
ਅਸੀਂ ਜਾਣ ਲਈਏ, ਸਾਰੀਆਂ ਸਿੱਖ ਸੰਗਤਾਂ ਨੂੰ ਗਿਆਨ ਹੋ ਜਾਵੇ ਸਾਡੇ ਭਲਵਾਨਾਂ ਚ ਇਤਨਾ ਬਲ ਹੈ, ਦੱਸੋ ਕਿੰਨੀ ਤਾਕਤ ਆ ਤੁਹਾਡੇ ਚ।
ਹੱਥ ਜੋੜ ਬੋਲੇ ਤੈ ਸਮੇ,
ਹੱਥ ਜੋੜ ਕੇ ਸਤ ਸੰਗਤ ਜੀ ਮਲ ਗੁਰੂ ਘਰ ਦੇ ਬੋਲੇ,
ਕਿਰਪਾ ਆਪ ਕੀ ਕੋ ਬਲ ਹਮੇ,
ਮਹਾਰਾਜ ਜੀ ਤੁਹਾਡੇ ਚਰਨਾਂ ਦੀ ਕਿਰਪਾ, ਤੁਹਾਡਾ ਬਲ ਆ ਤੁਹਾਡੇ ਚਰਨਾਂ ਦਾ।
ਪੂਰਨ ਕਹੇ ਸਭਾ ਮੈਂ ਅਬੇ,
ਅੱਜ ਦੀਵਾਨ ਦੇ ਵਿੱਚ ਅਸੀਂ ਝੂਠ ਨਹੀਂ ਬੋਲਦੇ ਤੁਹਾਡੇ ਚਰਨਾਂ ਚ ਖੜ ਕੇ।
ਨਿਜ ਬਲ ਸ਼ਬਦ ਸੁਨਾਵਤ ਸਵੇ,
ਹਾਂਜੀ
ਨਿਜ ਬਲ ਸ਼ਕਤ ਸੁਨਾਵਤ ਸਵੇ,
ਅਸੀਂ ਸਾਰਿਆਂ ਨੂੰ ਆਪਣੇ ਬਲ ਦੀ ਜਿਹੜੇ ਸ਼ਕਤੀ ਆ ਅੰਦਰ ਦੱਸਦੇ ਆ।
ਤੁਮ ਟਿਕ ਰਾਜੇ ਜੋ ਇਨ ਰਾਜ,
ਆ ਮਹਾਰਾਜ ਜਿਹੜੀ ਰਿਆਸਤ ਵਿੱਚ ਆਪਾਂ ਵਸਦੇ ਆ ਨਾ, ਨਗਰ ਹੈ ਆਪਣਾ ਕੀਰਤਪੁਰ ਸਾਹਿਬ, ਇਹ ਤੁਹਾਡੇ ਪਾਸ ਰਾਜੇ ਵੀ ਬੈਠੇ ਨੇ, ਇਹਨਾਂ ਦੇ ਪਾਸ ਹੰਡੂਰ ਦੇ ਇਲਾਕਾ ਤੇ ਕਹਿਲੂਰ ਦੇ ਇਲਾਕੇ ਦਾ ਰਾਜ ਹੈ।
ਸਕਲ ਬਾਨੀ ਸਹਿਤ ਸਮਾਜ,
ਆ ਸਾਰੀ ਇਹਨਾਂ ਦੀ ਫੌਜ ਹੈ, ਪਦਾਰਥ ਹਨ।
ਇਨ ਦੋਇਨ ਕੇ ਸੈਲ ਉਠਾਏ,
ਅਸੀਂ ਇਹਨਾਂ ਦੋਨਾਂ ਦੀਆਂ ਰਾਜਧਾਨੀਆਂ ਦੇ ਪਹਾੜ ਚੱਕ ਸਕਦੇ ਹਾਂ ਹੱਥਾਂ ਦੇ ਉੱਤੇ।
ਨਿਜ ਹਾਥਨ ਤੇ ਦੇ ਉਲਟਾਏ,
ਇਹਨਾਂ ਨੂੰ ਉਲਟਾ ਦਿਆਂਗੇ, ਇਹਨਾਂ ਦੇ ਜਿੱਥੇ ਰਾਜਧਾਨੀਆਂ 'ਚ ਰਾਜ ਕਰਦੇ ਨੇ ਨਾ, ਹੰਡੂਰੀਆ ਤੇ ਕਹਿਲੂਰੀਆ, ਦੋਨਾਂ ਦੇ ਪਹਾੜ ਚੱਕ ਕੇ ਨਾ ਜਿੱਥੇ ਤੇ ਰਾਜਧਾਨੀਆਂ ਵਸਦੀਆਂ ਇਹਨਾਂ ਦੀਆਂ, ਉਹ ਮੁੱਦੇ ਮਾਰ ਦਿਆਂਗੇ, ਉਲਟਾ ਦਿਆਂਗੇ, ਇੰਨੀ ਤਾਕਤ ਹੈ ਸਾਡੇ 'ਚ।
ਗਿਰ ਕਹਿ ਲੂਰ ਹੰਡੂਰ ਨਯੋ ਜੋਏ,
ਜਿਹੜੇ ਕਹਿਲੂਰ ਦੀ ਰਿਆਸਤ ਹੈ ਇਸ ਤਰ੍ਹਾਂ ਹੰਡੂਰ ਦੀ ਰਿਆਸਤ ਹੈ।
ਦੋਹਮ ਕਰੇ ਉਚਾਵਨ ਦੋਏ,
ਦੋਨਾਂ ਨੂੰ ਦੋਨਾਂ ਹੱਥਾਂ ਤੇ ਚੱਕ ਸਕਦੇ ਹਾਂ।
ਕਹੋ ਪਰਸਪਰ ਦੇ ਭਰਾਏ,
ਜੇ ਤੁਸੀਂ ਕਹੋ ਤਾਂ ਦੋਨਾਂ ਨੂੰ ਪੜਾ ਦਿਆਂਗੇ, ਟਕਰਾ ਦਿਆਂਗੇ।
ਚੂਰਨ ਹੋਏ ਪਰੇ ਧਰ ਜਾਏ,
ਧਰਤੀ ਦੇ ਚੂਰਾ ਚੂਰਾ ਕਰਕੇ ਸਿੱਟ ਦਿਆਂਗੇ ਜੀ।
ਹੁਕਮ ਆਪ ਕਰਵੇ ਕੀ ਦੇਰ,
ਤੁਹਾਡੇ ਹੁਕਮ ਕਰਨ ਦੀ ਦੇਰ ਹੈ, ਹੁਕਮ ਕਰੋ।
ਕਹੋ ਕਰੇ ਨੈ ਬਿਲ ਮੈਂ ਫੇਰ,
ਤੁਸੀਂ ਕਹੋ ਸਹੀ ਮਾਰਾ ਫਿਰ ਤੁਹਾਨੂੰ ਕਰਕੇ ਦਿਖਾਵਾਂਗੇ, ਦੇਰ ਨਹੀਂ ਲਾਉਂਦੇ।
ਕਹੋ ਮਾਰੋ ਕੂਰ ਨ ਜਾਨੋ,
ਅਸੀਂ ਦੀਵਾਨ ਚ ਝੂਠ ਨਹੀਂ ਬੋਲਦੇ ਮਹਾਰਾਜ।
ਲਖੋ ਕੂਰ ਪਤਿਆਵਣ ਠਾਨੋ,
ਜੇ ਸਾਨੂੰ ਝੂਠ ਸਮਝਦੇ ਹੋ ਸਾਡਾ ਬਲ ਬਈ ਇੰਨਾ ਨਹੀਂ ਹੈ ਤਾਂ ਸਾਨੂੰ ਪਰਖ ਲਓ।
ਸੁਣ ਤਿੰਨ ਤੇ ਰਾਜੇ ਉਰ ਡਰੇ,
ਜਦੋਂ ਖਾਲਸਾ ਜੀ ਇਹ ਬਚਨ ਕਹੇ ਨਾ, ਅਸੀਂ ਦੋਨੋਂ ਰਿਆਸਤਾਂ ਦੀਆਂ ਰਾਜਧਾਨੀਆਂ ਨੂੰ ਪਹਾੜਾਂ ਵਾਲੀਆਂ ਨੂੰ ਪੀ ਦਿਆਂਗੇ, ਟਕਰਾ ਦਿਆਂਗੇ, ਰਾਜੇ ਤਾਂ ਡਰ ਗਏ ਦੋਨੋਂ, ਜਿਹੜੇ ਹੰਕਾਰ ਨਾਲ ਆਏ ਸੀਗੇ ਗੁਰੂ ਕਿਆਂ ਤੋਂ ਹੱਥ ਹੀ ਖੋਹ ਲਿਆਈਏ, ਗੁਰੂ ਸਾਹਿਬ 'ਚ ਕਿਹੜੀ ਤਾਕਤ ਹੈ।
ਮਹਾਂ ਤਰਾਸ ਤੇ ਕੰਪਾ ਧਰੇ,
ਉਸੇ ਵੇਲੇ ਕੰਬਣ ਲੱਗ ਗਏ ਦੋਨੋਂ ਪਹਾੜੀ ਰਾਜੇ ਭੈ ਧਾਰ ਕੇ।
ਹਮਰੇ ਮਨ ਕੀ ਗੁਰਨੇ ਜਾਣੀ,
ਸਮਝ ਗਏ ਕਿ ਸਾਡੇ ਅੰਦਰ ਹੰਕਾਰ ਸੀ, ਗੁਰੂ ਕਾ ਹੱਥ ਹੀ ਖੋਹਣ ਨੂੰ ਆਏ ਹਾਂ ਅਸੀਂ, ਸਤਿਗੁਰੂ ਅੰਤਰਜਾਮੀ ਨੇ ਜਾਣ ਲਈ ਸਾਡੇ ਹੰਕਾਰ ਦੀ ਬਿਰਥਾ
ਜਾਂ ਤੇ ਇਹ ਲੀਲਾ ਅਵਠਾਨੀ
ਤਦੇ ਮਲ ਘੁਲਾ ਕਰਕੇ ਸਾਨੂੰ ਲੀਲਾ ਕਰਕੇ ਦਿਖਾਈ ਹੈ।
ਕਰਾਮਾਤ ਸਾਹਿਬ ਵੱਡ ਜਾਣੇ
ਜਾਣ ਲਏ ਦੋਨੋਂ ਰਾਜਿਆਂ ਨੇ ਕਿ ਕਰਾਮਾਤ ਦੇ ਮਾਲਕ ਹਨ ਗੁਰੂ ਹਰਿਰਾਜ ਸਾਹਿਬ ਜੀ।
ਰਾਜ ਹੰਕਾਰ ਆਪ ਨੋਹਾਂ ਨੇ
ਉਸੇ ਵੇਲੇ ਰਾਜ ਦਾ ਹੰਕਾਰ ਢਾੜਾ ਜਿਹਾ ਕਰ ਲਿਆ ਇਹਨਾਂ ਨੇ।
ਉੱਠ ਦੋਨੋਂ ਤਬ ਚਰਨੀ ਪਰੇ
ਦੋਨੋਂ ਰਾਜੇ ਉੱਠ ਕੇ ਸਤ ਸੰਗਤ ਜੀ ਮਹਾਰਾਜ ਦੇ ਚਰਨਾਂ ਤੇ ਡਿੱਗ ਪਏ।
ਨਿਰਹੰਕਾਰ ਬਿਨੇ ਭਉ ਕਰੇ
ਹੰਕਾਰ ਤੋਂ ਰਹਿਤ ਹੋ ਕੇ ਫੇਰ ਲੱਗੇ ਬੇਨਤੀ ਕਰਨ।
ਹਮ ਅਗਿਆਤ ਰਾਜ ਹੰਕਾਰੀ
ਮਹਾਰਾਜ ਜੀ ਅਸੀਂ ਤਾਂ ਅਗਿਆਨ ਕਰਕੇ ਭੁੱਲ ਗਏ ਰਾਜ ਦਾ ਹੰਕਾਰ ਕਰ ਬੈਠੇ।
ਬੁੱਧੀ ਭੁੱਲਣਹਾਰ ਹਮਾਰੀ
ਮਹਾਰਾਜ ਸਾਡੀ ਅਕਲ ਇਹੀ ਜੀ ਹੈ ਅਸੀਂ ਭੁੱਲਣ ਵਾਲੇ ਹਾਂ।
ਬਖਸ਼ ਲੈ ਹੋ ਪ੍ਰਭ ਕਰੁਣਾ ਕਰਕੇ
ਕਿਰਪਾ ਕਰਕੇ ਬਖਸ਼ ਦਿਓ ਜੀ ਸਾਨੂੰ ਸਾਡੀ ਭੁੱਲ ਬਖਸ਼ ਦਿਓ।
ਦਾਸ ਆਪਣੇ ਹਿਰਦੇ ਵਿਚਰ ਕੇ
ਆਪਣੇ ਹਿਰਦੇ ਚ ਦਾਸ ਵਿਚਾਰੋ
ਵਿਕਸੇ ਸਤਿਗੁਰ ਭਿਖੇ ਨਰੇਸ਼
ਸਤਿਗੁਰੂ ਜੀ ਮੁਸਕਰਾਏ ਉਸ ਵੇਲੇ ਰਾਜਿਆਂ ਵੱਲ ਦੇਖਿਆ
ਕਿਰਪਾ ਠਾਣ ਕੀ ਨੇ ਸੀ ਉਪਦੇਸ਼
ਕਿਰਪਾ ਕਰਕੇ ਉਪਦੇਸ਼ ਦਿੱਤਾ ਇਹਨਾਂ ਨੂੰ ਭਾਦਾ ਭਲਾ ਕੀਤਾ ਮਹਾਰਾਜ ਜੀ ਨੇ।
ਗੁਰ ਘਰ ਸੋ ਹੰਕਾਰ ਨਾ ਕਰੀਏ
ਮਹਾਰਾਜ ਕਹਿੰਦੇ ਹੇ ਰਾਜਿਓ ਅੱਗੇ ਵਾਸਤੇ ਗੁਰੂ ਘਰ ਨਾਲ ਆਕੜਨਾ ਨਹੀਂ ਹੰਕਾਰ ਨਹੀਂ ਕਰਨਾ ਗੁਰੂ ਘਰ ਦੇ ਮੁਕਾਬਲੇ ਤੇ
ਨਹੀਂ ਆਪ ਕੋ ਅਧਿਕ ਵਿਚਰੀਏ
ਗੁਰੂ ਘਰ ਨਾਲੋਂ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਸਭ ਤੋਂ ਵੱਡਾ ਹੈ ਆਪਣੇ ਆਪ ਨੂੰ ਕਿਤੇ ਵੱਡੇ ਨਾ ਵਿਚਾਰਿਓ ਕਦੇ ਵੀ।
ਦੋਹਰਾ ਸੁਣ ਸਤਿਗੁਰ ਉਪਦੇਸ਼ ਕੋ
ਗੁਰੂ ਕੇ ਉਪਦੇਸ਼ ਨੂੰ ਸੁਣ ਕੇ
ਨਮਰ ਤੇਜ ਹੰਕਾਰ
ਜਿਹੜਾ ਤੇਜ ਪ੍ਰਤਾਪ ਸੀ ਸਤਿ ਹੰਕਾਰ ਦਾ ਇਹਨਾਂ ਦਾ ਢਹਿਲਾ ਹੋ ਗਿਆ।
ਵਿਦਾ ਹੋਏ ਗਮਨੇ ਸਦਨ
ਵਿਦਿਆ ਹੋ ਕੇ ਸਤਿ ਘਰ ਨੂੰ ਚਲੇ ਗਏ ਰਾਜੇ ਦੋਨੋਂ ਹੀ ਮੁੜ ਗਏ ਗੁਰੂ ਸਾਹਿਬ ਦੀ ਸ਼ਰਨ ਲਈ ਭੁੱਲ ਬਖਸ਼ਾਈ
ਰਾਜੇ ਜੁਗਮ ਆਧਾਰ
ਦੋਨੋਂ ਰਾਜੇ ਸਤਿ ਜੀ ਆਪਣਾ ਭਲਾ ਕਰਕੇ ਚਲੇ ਗਏ।
ਦੋਹਰਾ ਸੰਨਿਆਸੀ ਭਗਵਾਨ ਗਿਰ
ਸੁਣੋ ਸਤ ਸੰਗਤ ਦੀ ਹੋਰ ਪ੍ਰਸੰਗ ਗੁਰੂ ਘਰ ਸਭ ਵਾਸਤੇ ਸਾਂਝਾ ਹੈ ਆਪਣੇ ਹਿੰਦੁਸਤਾਨ ਦੇ ਅੰਦਰ ਬਹੁਤ ਸਾਰੇ ਸਤਸੰਗੀ ਧਰਮ ਨੇ ਠੀਕ ਹੈ ਮੋਟੇ ਮੋਟੇ ਮੁਸਲਮਾਨਾਂ ਦਾ ਦੀਨ ਹੈ ਹਿੰਦੂਆਂ ਦਾ ਧਰਮ ਹੈ ਹਿੰਦੂਆਂ ਦੇ ਧਰਮ ਦੇ ਵਿੱਚ ਵੀ ਸ਼ਾਖਾ ਨੇ ਸੰਨਿਆਸੀ ਵਿਰਾਗੀ ਇਸੇ ਤਰ੍ਹਾਂ ਸਤਸੰਗਤ ਜੀ ਉਦਾਸੀ ਆਦਿਕ ਆਪਣੇ ਗੁਰੂ ਨਾਨਕ ਦੇਵ ਜੀ ਘਰ ਦੀ ਸ਼ਾਖਾ ਹੈ ਸ੍ਰੀ ਚੰਦ ਤੋਂ ਚੱਲੇ ਨਿਰਮਲੇ ਸਤਸੰਗਤ ਜੀ ਦਸਵੇਂ ਪਾਤਸ਼ਾਹ ਨੇ ਪ੍ਰਗਟ ਕੀਤੇ ਵਿਦਿਆ ਪੜ੍ਹਨ ਭੇਜੇ ਸਿੰਘ ਗੁਰੂ ਕੀ ਕਾਂਸ਼ੀ ਇਸ ਤਰ੍ਹਾਂ ਸਾਧੂਆਂ ਦੀਆਂ ਬਹੁਤ ਜਮਾਤਾਂ ਨੇ ਆਪਣੇ ਘਰ ਦੇ ਸਤਸੰਗਤ ਜੀ ਜਾਣੂ ਹੋਣਾ ਚਾਹੀਏ। ਸੋ ਸੰਨਿਆਸੀ ਸਾਰਿਆਂ ਤੋਂ ਸਤਸੰਗ ਜੀ ਉੱਘੇ ਨੇ ਭਾਰਤ ਵਰਸ਼ ਵਿੱਚ ਇਹ ਦੱਤਾਤਰੇ ਨੇ ਸਤਸੰਗ ਜੀ ਇਹ ਮਤ ਤੋਰਿਆ ਹੈ ਦਸਵੇਂ ਪਾਤਸ਼ਾਹ ਨੇ ਦਸਵੇਂ ਗੁਰੂ ਗ੍ਰੰਥ ਸਾਹਿਬ 'ਚ ਬੜਾ ਭਾਰੀ ਇਹਨਾਂ ਬਾਰੇ ਪ੍ਰਸੰਗ ਲਿਖੇ ਨੇ ਕਿ ਗੁਰਸਿੱਖਾਂ ਨੂੰ ਕਿਸੇ ਇੱਧਰ ਉੱਧਰ ਨਾ ਜਾਣਾ ਪਵੇ ਉੱਥੋਂ ਗਿਆਨ ਘਰੋਂ ਹੀ ਮਿਲ ਜਾਵੇ। ਦੱਤਾਤਰੇ ਬੜਾ ਜਤੀ ਸੇਤੀ ਸੀ ਸਤਸੰਗ ਜੀ 24 ਗੁਰੂ ਧਾਰੇ ਇਸ ਨੇ ਇਹਦੀ ਮਾਂ ਸਤਸੰਗ ਜੀ ਅਨਸੂਆ ਸੀ ਉਸ ਨੇ ਕਿਸੇ ਬਾਲਕ ਨੂੰ ਜਨਮ ਨਹੀਂ ਦਿੱਤਾ ਬਿਨਾਂ ਦੱਤਾਤਰੇ ਤੋਂ ਆਪੋ ਆਪਣੀ ਭਾਵਨਾ ਹੁੰਦੀ ਹੈ ਹਰ ਇੱਕ ਦੀ ਸਤਸੰਗ ਜੀ ਯੁਵਾ ਅਵਸਥਾ 'ਚ ਇਹਦੇ ਮਨ ਵਿੱਚ ਅਨਸੂਆ ਦੇ ਇਹ ਸੀ ਕਿ ਜਿਹੜਾ ਮੇਰਾ ਪਤੀ ਬਣੇ ਉਹਦੀ ਮੈਂ ਸੇਵਾ ਕਰੂੰਗੀ ਪਰ ਉਹ ਮੇਰੇ ਅੰਗ ਨੂੰ ਨਾ ਛੋਹੇ। ਉਸ ਵੇਲੇ ਸਤਸੰਗ ਜੀ ਅਤਰੇ ਰਿਖੀ ਦੇ ਨਾਲ ਇਸ ਦੀ ਸ਼ਾਦੀ ਹੋਈ। ਅਤਰਾ ਰਿਖੀ ਬੜਾ ਭਜਨੀਕ ਸੀ ਇੱਕ ਦਿਨ ਸੋਤੇ ਸਿੱਧ ਸਤਸੰਗ ਜੀ ਬਚਨ ਵਿਲਾਸ ਕਰਦੇ ਹਾਂ ਅਤਰੇ ਰਿਖੀ ਨੇ ਆਪਣੇ ਘਰ ਵਾਲੀ ਦੇ ਹੱਥ 'ਤੇ ਹੱਥ ਮਾਰ ਦਿੱਤਾ ਇੰਨੇ ਛੋਹਣ ਨਾਲ ਹੀ ਸਤਸੰਗਤ ਜੀ ਦੱਤਾਤਰੇ ਦੀ ਉਤਪਤੀ ਹੋਈ ਤ੍ਰੇਤੇ ਯੁੱਗ ਦੇ ਬਚਨ ਨੇ ਹਰ। ਦੱਤਾਤਰੇ ਬੜਾ ਭਰਾ ਜਤੀ ਸਤੀ ਹੋਇਆ ਦੱਤ ਮੌਰ ਹਜ਼ੂਰ ਸਾਹਿਬ ਤੋਂ ਤਕਰੀਬਨ 60 ਕੋ ਵਾਟ ਗੋਦਾਵਰੀ ਨਦੀ ਦੇ ਕਿਨਾਰੇ ਦੱਤ ਮੌਰ ਇੱਕ ਸ਼ਹਿਰ ਹੈ ਉੱਥੇ ਦੱਤਾਤਰੇ ਜੀ ਦਾ ਜਨਮ ਹੋਇਆ। ਇਹਨਾਂ ਨੇ ਸਤਸੰਗ ਜੀ ਗਿਰੀਪੁਰੀ ਪਰਬਤੀ ਭਾਰਤੀ ਆਦਿ 10 ਸੰਨਿਆਸੀਆਂ ਦੀਆਂ ਸ਼ਾਖਾਂ ਇਹ ਤੋਂ ਚੱਲੀਆਂ ਜਿੱਥੇ ਜਿੱਥੇ ਚੇਲੇ ਜੇ ਪਹਾੜ ਵਿੱਚ ਚੇਲੇ ਮੁੰਨੇ ਗਿਰੀ ਖਵਾਏ ਜਿਹੜੇ ਸ਼ਹਿਰਾਂ ਵਿੱਚ ਮੁੰਨੇ ਉਹ ਪੁਰੀ ਖਵਾਏ ਜਿਹੜੇ ਪਹਾੜ ਵਿੱਚ ਮੁੰਨੇ ਚੇਲੇ ਉਹਨਾਂ ਨੂੰ ਪਰਬਤੀ ਕਿਹਾ ਜਾਂਦਾ ਜਿਵੇਂ ਆਪਣੇ ਮਗਰ ਸਿੰਘ ਲੱਗਦਾ ਕਿਸੇ ਦੇ ਗਿਰ ਕਿਸੇ ਦੇ ਨਾਲ ਪੁਰੀ ਇਸ ਤਰ੍ਹਾਂ ਸਤਸੰਗ ਜੀ ਸੰਨਿਆਸੀਆਂ ਦੇ 10 ਭੇਖ ਨੇ। ਇਹ ਭਗਵਾਨਪੁਰੀ ਸਤਸੰਗਤ ਜੀ ਇੱਕ ਸੰਨਿਆਸੀ ਸੀ ਇਹ ਵਿਚਰਦਾ ਇਹਨੇ ਮਹਿਮਾ ਸੁਣੀ ਗੁਰੂ ਹਰਿਰਾਜ ਸਾਹਿਬ ਜੀ ਦੀ ਕਿ ਮੈਂ ਸੰਨਿਆਸੀ ਹਾਂ ਇੱਧਰ ਇੱਕ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਿਆ ਪੰਜਾਬ ਦੇ ਵਿੱਚ ਉਹਨਾਂ ਦੀ ਗੱਦੀ ਚੱਲ ਰਹੀ ਹੈ ਚੱਲ ਕੇ ਮੈਂ ਦਰਸ਼ਨ ਕਰਾਂ। ਮਨ ਵਿੱਚ ਇੱਛਾ ਸੀ ਕਿ ਵਾਹਿਗੁਰੂ ਦੀ ਪ੍ਰਾਪਤੀ ਹੋਵੇ, ਜਿਵੇਂ ਸਤਸੰਗ ਜੀ ਇਹ ਭਗਵਾਨ ਗਿਰ ਮਹਾਰਾਜ ਸੱਤਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆ ਰਿਹਾ, ਉਹ ਕਥਾ ਸੁਣੋ।
ਦੋਹਰਾ ਸੰਨਿਆਸੀ ਭਗਵਾਨ ਗਿਰ,
ਇਹ ਸੰਨਿਆਸੀ ਮਤ ਦਾ ਸਤਸੰਗ ਜੀ, ਦੱਤਾਤ੍ਰੇਅ ਦੇ ਮਤ ਦਾ ਲੰਬੀ ਸੀ, ਭਗਵਾਨ ਗਿਰ ਸੀ ਇਹਦਾ ਨਾਂ।
ਵਿਚਰਿਓ ਦੇਸ਼ ਵਿਦੇਸ਼,
ਇਹ ਸਾਰੇ ਦੇਸਾਂ ਪ੍ਰਦੇਸਾਂ ਚ ਸਾਧੂ ਬਣ ਕੇ ਵਿਚਰਿਆ।
ਆਵਤ ਭਇਓ ਪੰਜਾਬ ਮੈਂ,
ਇਹ ਪੰਜਾਬ ਵਿੱਚ ਆ ਗਿਆ ਖਾਲਸਾ ਜੀ।
ਜਿਸ ਕੇ ਭਾਗ ਵਿਸ਼ੇਸ਼,
ਭਾਗ ਜਾਗ ਪੇ ਪੂਰਬਲੇ ਇਸ ਦੇ,
ਚੌਪਈ ਜੈ ਕਹਿ ਮਹਿਮਾ ਸਤਿਗੁਰ ਕੇਰੀ,
ਜਿੱਥੇ ਕਿੱਥੇ ਇਸਨੇ ਮਹਿਮਾ ਨਗਰਾਂ ਚੋਂ, ਛੋਟਿਆਂ ਵੱਡਿਆਂ ਪਿੰਡਾਂ ਚੋਂ ਗੁਰੂ ਸਾਹਿਬ ਦੀ ਮਹਿਮਾ ਸੁਣੀ।
ਸਭ ਹੰਤੇ ਸੁਣ ਸਰੋਣ ਕਨੇਰੀ,
ਬਹੁਤ ਘਣੀ ਕੰਨੀ ਸੁਣੀ ਮਹਿਮਾ।
ਮਨ ਅਨਰਾਗ ਜਾਗ ਵੇ ਲਾਗਾ,
ਮਨ ਵਿੱਚ ਸਤਸੰਗੀ ਪ੍ਰੇਮ ਜਾਗ ਪਿਆ ਇਸ ਦੇ।
ਦਰਸ਼ਨ ਚਾਹਤ ਪਾ ਵਡਭਾਗਾ,
ਵੱਡੇ ਭਾਗਾਂ ਵਾਲਾ ਦਰਸ਼ਨ ਚਾਹੁੰਦਾ ਪਿਆ।
ਸੰਨਿਆਸੀ ਕੋ ਪੰਥ ਮਜਾਰਾ,
ਇਹਦਾ ਸਤਸੰਗ ਜੀ ਭੇਖ ਸੰਨਿਆਸੀਆਂ ਵਾਲਾ ਧਾਰਿਆ ਹੋਇਆ ਸੀ।
ਧਨ ਕੁਲ ਕੋ ਅਪਮਾਨ ਨਿਵਾਰਾ,
ਇਹਨੇ ਆਪਣੇ ਧਨ ਦਾ, ਆਪਣੀ ਕੁਲ ਦਾ ਹੰਕਾਰ ਅੰਦਰੋਂ ਕੱਢਿਆ ਹੋਇਆ ਸੀ।
ਤਨ ਲਾਲਚ ਦਰਸ਼ਨ ਕੋ ਆਵਾ,
ਲਾਲਚ ਧਾਰ ਕਰਕੇ ਦਰਸ਼ਨਾਂ ਨੂੰ ਆਇਆ ਕਿ ਗੁਰੂ ਹਰਿਰਾਜ ਸਾਹਿਬ ਜੀ ਦੇ ਦਰਸ਼ਨ ਕਰਾਂ।
ਹਿਰਦੇ ਮਨੋਰਥ ਬਿਠਾਵਾ,
ਦਰਸ਼ਨ ਕਰਨ ਤੋਂ ਪਹਿਲਾਂ ਖਾਲਸਾ ਜੀ ਇਸਨੇ ਮਨ ਵਿੱਚ ਇਹ ਫੁਰਨਾ ਕੀਤਾ, ਇੱਛਾ ਧਾਰੀ।
ਜੇਕਰ ਪਰਮੇਸ਼ਰ ਅਵਤਾਰੂ,
ਜੇ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਪਰਮੇਸ਼ਵਰ ਦਾ ਅਵਤਾਰ ਹਨ,
ਅਵਨੀ ਪਰਠਾਨਤ ਵਿਵਹਾਰੂ,
ਧਰਤੀ ਦੇ ਉੱਤੇ ਆ ਕਰਕੇ ਮਾਨਸ ਦੇ ਹੀ ਲੈ ਕੇ ਵਿਵਹਾਰ ਕਰਦੇ ਨੇ, ਪਰਉਪਕਾਰ ਕਰਦੇ ਨੇ।
ਤਾਂ ਮੁਝ ਕੋ ਦਰਸ਼ਨ ਅਮ ਦੇਵੇਂ,
ਤਾਂ ਮੈਨੂੰ ਦਰਸ਼ਨ ਇਸ ਤਰ੍ਹਾਂ ਦੇ ਰੂਪ ਵਿੱਚ ਦੇਣ,
ਰੂਪ ਚਤਰ ਭੁਜ ਕੋ ਧਰ ਲੈਵੇਂ,
ਮੈਨੂੰ ਚਾਰ ਬਾਹਾਂ ਵਾਲੇ ਹੋ ਕੇ ਦਰਸ਼ਨ ਦੇਣ। ਭਗਵਾਨ ਦਾ ਸਤਸੰਗ ਜੀ ਚਤੁਰਭੁਜੀ ਰੂਪ ਹੈ, ਗੁਰਬਾਣੀ ਚਾਹੁੰਦਾ ਸੰਖ ਚੱਕਰ ਗਦਾ ਪਦਮ ਆਪ ਆਪ ਕੀ ਉਹ ਛਦਮ, ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ, ਸਤ ਸਾਧ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹੇ ਜੀਓ। ਇਹੋ ਜਿਹਾ ਸਰੂਪ ਜੋ ਭਗਵਾਨ ਦਾ ਸਰਗੁਣ ਸਰੂਪ ਚੌਹਾਂ ਬਾਹਾਂ ਵਾਲਾ ਨਾ, ਉਹ ਰੂਪ ਵਿੱਚ ਜੇ ਗੁਰੂ ਸਾਹਿਬ ਦਰਸ਼ਨ ਦੇਣ ਨਾ, ਫਿਰ ਮੈਨੂੰ ਪਤਾ ਲੱਗ ਜੂ ਕਿ ਪਰਮੇਸ਼ੁਰ ਦਾ ਰੂਪ ਨੇ। ਆਪਾਂ ਸਾਰੀਆਂ ਸਿੱਖ ਸੰਗਤਾਂ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਾਂ, ਖਾਲਸਾ ਜੀ ਇੰਨਾ ਭਰੋਸਾ ਹੈ। ਅੱਜ ਇਹ ਸਤਸੰਗ ਜੀ ਸੰਨਿਆਸੀ ਸਾਧੂ ਭਗਵਾਨ ਗਿਰ ਜਿਸ ਦਾ ਨਾਂ ਹੈ, ਗੁਰੂ ਕੀ ਮਹਿਮਾ ਸੁਣ ਕੇ ਕੀਰਤਪੁਰ ਸਾਹਿਬ ਪਹੁੰਚਿਆ ਹੈ, ਮਨ ਵਿੱਚ ਇੱਛਾ ਇਹ ਧਾਰੀ ਹੈ ਜੇ ਪੂਰਨ ਗੁਰੂ ਨੇ, ਜੇ ਪਰਮੇਸ਼ੁਰ ਦਾ ਰੂਪ ਨੇ, ਤਾਂ ਮੇਰੀ ਇੱਛਾ ਇਹ ਹੈ ਕਿ ਮੈਨੂੰ ਭਗਵਾਨ ਦੇ ਰੂਪ ਵਿੱਚ, ਵਿਸ਼ਨੂੰ ਦੇ ਚਤੁਰਭੁਜ ਰੂਪ ਵਿੱਚ ਮੈਨੂੰ ਦਰਸ਼ਨ ਦੇਣ। ਇਹ ਇੱਛਾ ਧਾਰ ਦੀ ਸਤਸੰਗ ਜੀ ਇਸਨੇ,
ਮੈਂ ਪਣ ਬਣੋ ਸਿੱਖ ਇਨ ਕੇਰਾ,
ਫੇਰ ਮੈਂ ਇਹਨਾਂ ਦੀ ਸਿੱਖੀ ਧਾਰਾਂਗਾ।
ਜਿਨ ਕੋ ਪਸਰਿਓ ਜਸ ਬਹੁ ਤੇਰਾ,
ਜਿਸ ਗੁਰੂ ਹਰਿਰਾਜ ਸਾਹਿਬ ਦਾ ਜਸ ਦੇਸਾਂ ਪ੍ਰਦੇਸਾਂ ਚ ਫੈਲ ਰਿਹਾ ਹੈ।
ਸਤਿਗੁਰ ਅੰਤਰ ਜਾਮੀ ਜਾਣਾ,
ਇੱਧਰ ਸਤਸੰਗ ਜੀ ਗੁਰੂ ਹਰਿਰਾਜ ਸਾਹਿਬ ਜੀ ਅੰਤਰ ਜਾਮੀ ਸੀ, ਜਾਣ ਲਿਆ ਕਿ ਸੰਨਿਆਸੀ ਸਾਧੂ ਆਇਆ ਭਗਵਾਨ ਗਿਰ, ਦੀਵਾਨ ਚ ਹਲੇ ਪਹੁੰਚਿਆ ਨਹੀਂ ਬਾਹਰ ਹੀ ਹੈ। ਇਹ ਇੱਛਾ ਧਾਰੀ ਹੈ ਕਿ ਮੈਨੂੰ ਚਾਹਾਂ ਬਾਹਾਂ ਵਾਲੇ ਰੂਪ ਵਿੱਚ ਦਰਸ਼ਨ ਦੇਣ।
ਬਣੇ ਚਤੁਰਭੁਜ ਰੂਪ ਸਜਾਨਾ,
ਸਤਿਗੁਰੂ ਜੀ ਸਤਸੰਗ ਜੀ ਉਸੇ ਵੇਲੇ ਚਾਹਾਂ ਵਾਲਾ ਬਾਹਾਂ ਵਾਲਾ ਰੂਪ ਧਾਰ ਲਿਆ। ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਧਰ ਦਰਸ ਦਿਖਾਏ ਹੈ। ਵਾਹਿਗੁਰੂ ਆਪ ਗੁਰੂ ਨਾਨਕ ਰੂਪ ਹੈ ਸਤਸੰਗਤ ਜੀ। ਕੀ ਔਖਾ ਸੀ ਸਤਸੰਗਤ ਜੀ ਉਹ ਭਗਵਾਨ ਦਾ ਸਰਗੁਣ ਸਰੂਪ ਦਾ ਰੂਪ ਧਾਰਨਾ। ਆਪ ਜੀ ਉਸੇ ਵੇਲੇ ਸਤਸੰਗਤ ਜੀ ਚੌਹਾਂ ਵਾਲਾਂ ਵਾਲਾ ਰੂਪ ਧਾਰ ਲਿਆ। ਨੀਲ ਰੂਪ ਮਨਵਾਰੀ, ਤੇਰਾ ਸੋਹਣਾ ਨੱਕ ਜੇ ਲੰਬੜੇ ਬਾਲਾ, ਕੰਚਨ ਕਾਇਆ ਸੋਹਣੇ ਕੀ ਢਾਲਾ, ਜਪੋ ਤੁਸੀਂ ਸਹੇਲੀਓ, ਜਮ ਦੁਆਰ ਨਾ ਹੋ ਖੜੀਆਂ ਸਿੱਖ ਮੁਸਣੋ ਮਹੇਲੀਓ। ਗੁਰਬਾਣੀ ਚਾਹੁੰਦਾ ਇਹੋ ਜਿਹਾ ਰੂਪ ਸਰਗੁਣ ਸਰੂਪ ਸਤਸੰਗ ਜੀ ਨੀਲ ਰੂਪ ਬਨਵਾਰੀ, ਆਪ ਜੀ ਨੇ ਸਤਸੰਗ ਜੀ ਰੂਪ ਧਾਰ ਲਿਆ ਚਤੁਰਭੁਜ।
ਸ਼ਿਆਮਲ ਅਲਸੀ ਕੁਸਮ ਮਨੋ ਹੈ,
ਰੰਗ ਕਾਲਾ ਕਹਿੰਦੇ ਭਗਵਾਨ ਦਾ, ਪਰ ਕਿਹਾ ਜਿਹਾ ਜਿਮੀਦਾਰਾਂ ਨੇ ਦੇਖੇ ਹੋਣਗੇ ਬੀਬੀਆਂ ਨੇ ਵੀ ਜਿਹੜੀਆਂ ਖੇਤਾਂ ਸਤਸੰਗ ਜੀ ਵਿਹਾਰ ਕਰਨ ਜਾਂਦੀਆਂ, ਅਲਸੀ ਦਾ ਫੁੱਲ ਹੁੰਦਾ। ਅਲਸੀ ਜਿਸ ਵੇਲੇ ਸਤਸੰਗ ਜੀ ਆਪਾਂ ਬੀਜਦੇ ਹਾਂ, ਹਾੜੀ ਦੀ ਫਸਲ ਹੈ ਇਹ। ਅਲਸੀ ਦਾ ਬੂਟਾ ਜਿਸ ਵੇਲੇ ਸਤਸੰਗ ਜੀ ਫੁੱਲ ਕੱਢਦਾ ਹੈ, ਬਹੁਤ ਹੀ ਨੀਲੇ ਜਿਹੇ ਰੰਗ ਦੇ ਹੁੰਦੇ ਹੈ। ਇਹੋ ਜਿਹਾ ਸੁੰਦਰ ਸਤਸੰਗ ਜੀ ਅਲਸੀ ਦੇ ਫੁੱਲਾਂ ਦੇ ਰੰਗ ਵਰਗਾ ਭਗਵਾਨ ਦਾ ਰੰਗ ਹੈ, ਉਹ ਰੰਗ ਮਹਾਰਾਜ ਨੇ ਅਪਣਾ ਲਿਆ।
ਦ੍ਰਿਗ ਵਿਸਾਲ ਦਲ ਕਮਲ ਬਣੋ ਹੈ,
ਆਪ ਜੀ ਦੇ ਨੇਤਰ ਮਾਨੋ ਕਮਲ ਦੀਆਂ ਪੰਖੜੀਆਂ ਨੇ, ਵੱਡੇ ਵੱਡੇ ਸੋਹਣੇ ਫਬ ਰਹੇ ਨੇ।
ਸੰਖ ਗਦਾ ਥਰ ਪਦਮ ਚਕਰ ਕੋ,
ਚੌਹਾਂ ਬਾਹਾਂ ਦੇ ਹੱਥਾਂ ਵਿੱਚ ਕੀ ਹੱਥ ਹੈ? ਉਹੀ ਗੁਰਬਾਣੀ ਜੋ ਕਹਿੰਦੇ ਸੰਖ ਚੱਕਰ ਗਦਾ ਪਦਮ, ਇੱਕ 'ਚ ਕਮਲ ਫੁੱਲ ਫੜਿਆ ਹੋਇਆ, ਇੱਕ 'ਚ ਪੰਚਮੁਖਾ ਸੰਖ ਹੈ, ਇੱਕ 'ਚ ਗੁਰਜ ਹੈ। ਇਉਂ ਸਤਸੰਗ ਜੀ ਚੌਹਾਂ ਹੱਥਾਂ ਦੇ ਵਿੱਚ ਇਹ ਚਾਰੇ ਚਿੰਨ ਪਕੜੇ ਹੋਏ।
ਮੁੱਖ ਮੰਡਲ ਸੁੱਠ ਪ੍ਰੇ ਕੁੱਟ ਬਕਰ ਕੋ,
ਪਰਵੱਟੇ ਸਤਸੰਗ ਜੀ ਟੇਢੇ ਨੇ ਬੜੇ ਸੋਹਣੇ, ਗੋਲਾਕਾਰ ਮਹਾਰਾਜ ਦਾ ਚਿਹਰਾ ਹੈ।
ਪੀਤਾਂਬਰ ਸ਼ੋਭਤ ਬਨਮਾਲਾ,
ਸਾਰੇ ਵਸਤਰ ਸਤਸੰਗ ਜੀ ਪੀਲੇ ਸੋਭਦੇ ਨੇ, ਨਾਲ ਹੀ ਬਜੰਤੀ ਮਾਲਾ ਗਲ ਵਿੱਚ ਫਵ ਰਹੀ।
ਉਹ ਕਉ ਵਰਨ ਸਕੇ ਦੁੱਤ ਜਾਲਾ,
ਅਹੀ ਜੀ ਸੋਹਣੀ ਸੋਭਾ ਕੌਣ ਆ ਕਵੀ ਜਿਹੜਾ ਮਹਾਰਾਜ ਦੀ ਕਥਨ ਕਰ ਸਕੇ।
ਕਿਰਪਾ ਭਰੇ ਦੁਆ ਨੈਣ ਰਸੀਲੇ,
ਬੜੇ ਪ੍ਰੇਮ ਰਸਨਾ ਭਰੇ ਹੋਏ, ਕਿਰਪਾ ਦੇ ਭਰੇ ਸਤਿਗੁਰਾਂ ਦੇ ਨੇਤਰ ਹਨ।
ਮੁਸ਼ਕਾਵਤ ਮੁਖ ਮੰਦ ਮੰਦ ਸ਼ਬੀਲੇ,
ਹੌਲੀ ਹੌਲੀ ਸੋਭਾ ਦੇ ਘਰ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ ਬੈਠੇ ਸਿੰਘਾਸਣ ਤੇ।
ਸਰਤਾ ਪਤ ਸੁੰਦਰਤਾ ਸਾਰ,
ਮਾਨੋ ਸਤਸੰਗ ਜੀ ਸ੍ਰੇਠ ਸੁੰਦਰਤਾਈ ਦਾ ਸਮੁੰਦਰ ਹਨ ਮਹਾਰਾਜ।
ਸ਼ੇਸ਼ ਸਾਰ ਦਾ ਪਾਏ ਨ ਪਾਰ,
ਸਤਿਗੁਰਾਂ ਦੀ ਸਤਸੰਗ ਜੀ ਸੁਹੱਪਣ ਸੁੰਦਰਤਾਈ ਦੀ ਸ਼ੇਸ਼ ਨਾਗ ਤੇ ਸੁਰਸਤੀ ਦੇਵੀ ਇਹ ਪਾਰ ਨਹੀਂ ਪਾ ਸਕਦੇ, ਅੰਤ ਨਹੀਂ ਪਾ ਸਕਦੇ।
ਆਏ ਕਰਿਓ ਦਰਸ਼ਨ ਜਬ ਐਸੇ,
ਜਦੋਂ ਇਹੋ ਜਿਹੇ ਸਰੂਪ ਮਹਾਰਾਜ ਧਾਰ ਕੇ ਬੈਠੇ, ਜਦ ਨੂੰ ਆ ਗਿਆ ਦੀਵਾਨ ਦੇ ਦਰਬਾਰ ਵਿੱਚ ਸਤਸੰਗ ਜੀ ਸਾਹਮਣੇ ਦਰਵਾਜ਼ੇ 'ਚ ਭਗਵਾਨ ਗਿਰ, ਕੀ ਦੇਖਦਾ ਸਾਹਮਣੇ ਸੋਹਣਾ ਸਰੂਪ, ਚਤੁਰਭੁਜੀ ਦਰਸ਼ਨ ਹੋ ਰਹੇ।
ਆਨੰਦ ਨਿਮਗਮ ਨਾ ਤਨ ਸੁਧ ਕੈਸੇ,
ਸਰੀਰ ਦੀ ਸੁਧ ਨਹੀਂ ਰਹੀ ਖਾਲਸਾ ਜੀ, ਆਨੰਦ ਵਿੱਚ ਮਗਨ ਹੋ ਗਿਆ ਭਗਵਾਨ ਗਿਰ।
ਕਿਤੇ ਸਮੇਂ ਮੈਂ ਜਬ ਸੁਧ ਪਾਈ,
ਪੈ ਗਿਆ ਸਤਸੰਗ ਜੀ ਡੰਡੇ ਵੱਤ ਲੰਮਾ ਮਹਾਰਾਜ ਦੇ ਚਰਨਾਂ ਤੇ, ਕਿ ਥਾਂ ਥਾਂ ਤੇ ਸਾਧੂ ਰੂਪ ਧਾਰ ਕੇ ਵਿਚਰਿਆ ਪਰ ਭਗਵਾਨ ਦੇ ਦਰਸ਼ਨ ਨਹੀਂ ਸੀ ਹੋਏ ਹੁਣ ਤੱਕ, ਅੱਜ ਇੱਥੇ ਮੈਨੂੰ ਭਗਵਾਨ ਦੇ ਦਰਸ਼ਨ ਹੋ ਗਏ ਪ੍ਰਤੱਖ। ਉਸ ਵੇਲੇ ਰੋਮ ਰੋਮ ਖੜਾ ਖਾਲਸਾ ਜੀ, ਕਿਤਨੇ ਦਿਨ ਚਿਰ ਤਾਂ ਉਹ ਮਸਤੀ ਦੇ ਵਿੱਚ ਮਗਨ ਹੋ ਗਿਆ, ਪਤਾ ਨਹੀਂ ਲੱਗਿਆ ਵੀ ਮੈਂ ਕਿੱਥੇ ਬੈਠਾ ਹਾਂ।
ਪਰੇ ਉਹ ਦੰਡਵਤ ਗੁਰ ਅਗਵਾਈ,
ਜਿਵੇਂ ਡੰਡਾ ਲੰਮਾ ਪਿਆ ਹੁੰਦਾ, ਡੰਡੌਤ ਕਰਕੇ ਮਹਾਰਾਜ ਦੇ ਚਰਨਾਂ ਤੇ ਢਹਿ ਪਿਆ।
ਸ਼ਰਨ ਸਨ ਰਾਖੋ ਦੇ ਹੱਥ,
ਉਹ ਕਿਹਾ ਸ਼ਰਨ ਹਾਂ ਸ਼ਰਨ ਹਾਂ ਮਹਾਰਾਜ, ਕਿਰਪਾ ਦਾ ਹੱਥ ਦੇ ਕੇ ਮੈਨੂੰ ਰੱਖ ਲੋ।
ਮੁਝ ਅਨਾਥ ਕੋ ਕਰੋ ਸਨਾਥ,
ਮੈਨੂੰ ਜਦੀਮ ਯਤੀਮ ਨੂੰ ਸਫਲਾ ਕਰ ਦਿਓ।
ਸਿੱਖਿਆ ਆਪਣੋ ਕੀ ਜੇ ਸਵਾਮੀ,
ਹੇ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲੋ।
ਤੀਨ ਲੋਕ ਪਤ ਅੰਤਰ ਜਾਮੀ,
ਹੁਣ ਮੈਨੂੰ ਪਤਾ ਲੱਗਿਆ ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਸਭ ਦੇ ਦਿਨਾਂ ਦੀਆਂ ਜਾਣਨ ਵਾਲੇ ਹੋ।
ਦੀਨ ਦਿਆਲ ਹੈ ਬਿਰਧ ਤੁਮਾਰਾ,
ਤੁਹਾਡਾ ਜਿਹੜਾ ਬਿਰਧ ਪਰਨਾ ਗਰੀਬਾਂ ਤੇ ਦਿਆਲਤਾ ਕਰਦੇ ਹੋ, ਮੈਂ ਗਰੀਬ ਹਾਂ ਤੁਹਾਡੇ ਚਰਨਾਂ ਚ ਆਇਆ।
ਪਵ ਸਾਗਰ ਤੇ ਲਿਹੋ ਉਦਾਰਾ,
ਮੈਨੂੰ ਸੰਸਾਰ ਸਮੁੰਦਰ ਤੋਂ ਬਚਾ ਲੋ, ਜੂਨਾ ਚ ਡੁੱਬਦਾ ਫਿਰਦਾ ਹਾਂ।
ਬੇਸ ਪਲਟ ਗੁਰ ਵਾਕ ਸੁਣਾਇਓ,
ਉਸੇ ਵੇਲੇ ਸਤਸੰਗਤ ਜੀ ਮਹਾਰਾਜ ਨੇ ਇੱਕ ਛਿਨ ਵਿੱਚ ਹੀ ਉਹੀ ਸਰੂਪ ਫੇਰ ਧਾਰ ਲਿਆ ਜੋ ਗੁਰੂ ਹਰਿਰਾਜ ਸਾਹਿਬ ਜੀ ਦਾ ਅਸਲੀ ਸਰੂਪ ਸੀ, ਦੋ ਬਾਹਾਂ ਵਾਲਾ। ਉਸੇ ਲੁੱਟ ਬੈਠ ਕੇ ਫੇਰ ਬਚਨ ਕਹੇ ਭਗਵਾਨ ਗਿਰ ਨੂੰ,
ਹਰ ਦਰਸ਼ਨ ਤੁਮ ਹੇਠਾਂ ਪਾਇਓ।
ਮਹਾਰਾਜ ਕਹਿਣ ਲੱਗੇ, ਹੇ ਭਗਵਾਨ ਗਿਰ, ਤੂੰ ਜਿਹੜੇ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਚਤੁਰਭੁਜੀ ਦੇ, ਉਹ ਤੂੰ ਦਰਸ਼ਨ ਹਰੀ ਦੇ ਇੱਥੇ ਕਰ ਲੈ।
ਸ੍ਰੀ ਚੰਦ ਗੁਰੂ ਨਾਨਕ ਨੰਦ,
ਜੇ ਤੂੰ ਹੁਣ ਉਪਦੇਸ਼ ਲੈਣਾ ਨਾ, ਲੈ ਤੈਨੂੰ ਦੱਸਦੇ ਹਾਂ ਜੁਗਤੀ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਾਹਿਬਜ਼ਾਦਾ ਸ੍ਰੀ ਚੰਦ ਹੋਇਆ।
ਤਿੰਨ ਅੰਨ ਕੰਪਾਂ ਕੀਨ ਬੁਲੰਦ,
ਉਹ ਸ੍ਰੀ ਚੰਦ ਨੇ ਉਦਾਸੀ ਭੇਖ ਚਲਾਇਆ, ਸਾਡੇ ਪਿਤਾ ਬਾਬਾ ਗੁਰਦਿੱਤਾ ਜੀ ਨੂੰ ਸਭ ਕੁਛ ਅਰਪ ਦਿੱਤਾ ਸੀ। ਇਸ ਵੇਲੇ ਲਖਮੀ ਚੰਦ ਉਹਨਾਂ ਦਾ ਛੋਟਾ ਭਰਾ ਸੀ, ਉਹਨਾਂ ਦਾ ਸ੍ਰੀ ਚੰਦ ਦਾ ਭਤੀਜਾ ਸੀ ਧਰਮ ਚੰਦ, ਉਹਦੇ 'ਤੇ ਵੀ ਕਿਰਪਾ ਕੀਤੀ, ਉਹ ਵੀ ਗ੍ਰਸਤੀ ਰਹੇ। ਧਰਮ ਚੰਦ ਦਾ ਅੱਗੇ ਮਿਹਰ ਚੰਦ ਲੜਕਾ ਹੈ, ਇਸ ਵੇਲੇ ਗੁਰੂ ਨਾਨਕ ਦੇਵ ਜੀ ਦਾ ਪੜੋਤਾ ਸਮਝ ਲੈਣਾ। ਉਹ ਨਾਨ ਇੱਥੇ ਦੇਰੇ ਬਾਬੇ ਨਾਨਕ ਰਹਿੰਦਾ ਹੈ, ਜਾਂ ਤੂੰ ਉਹਦੇ ਕੋਲੋਂ ਸਿੱਖੀ ਧਾਰ ਜਾ ਕੇ, ਦਰਸ਼ਨ ਤੈਨੂੰ ਇੱਥੇ ਹੋ ਗਏ, ਜੇ ਤੂੰ ਉਪਦੇਸ਼ ਲੈਣਾ ਤਾਂ ਉਹਦੇ ਕੋਲੇ ਜਾ, ਇਹ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਹੁਕਮ ਕਰ ਦਿੱਤਾ।
ਮਿਹਰ ਚੰਦ ਪਰ ਸੋ ਅਬ ਤਾਂ,
ਮਿਹਰ ਚੰਦ ਇਸ ਵੇਲੇ ਨਾਨਕ ਦੇ ਰਿਹਾ ਹੈ ਬਾਬਾ ਨਾਨਕ ਦੇ
ਬੇਦੀ ਬਾਂਸ ਵਿਖੇ ਜਸ ਮਹਾ,
ਜਿਸ ਬੇਦੀ ਬਾਂਸ ਵਿੱਚ ਬੜਾ ਭਾਰੀ ਜਸ ਹੋ ਰਿਹਾ ਮੇਹਰ ਚੰਦ ਦਾ,
ਤੇ ਕੋ ਮਿਲੋ ਸੋ ਪੂਰੇ ਆਸਾ,
ਜਾਂ ਤੇਰੀਆਂ ਆਸਾਂ ਸਾਰੀਆਂ ਪੂਰੀਆਂ ਹੋ ਜਾਣਗੀਆਂ ਸਤਵੇਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਜਾ ਕੇ ਮਿਲ,
ਦਰਸ਼ਨ ਜਾਏ ਤਰੋ ਵਿਸ਼ਵਾਸ,
ਭਰੋਸਾ ਧਾਰ ਕੇ ਦਰਸ਼ਨ ਕਰੀ ਉੱਥੇ ਡੇਰੇ ਬਾਬੇ ਨਾਨਕ,
ਹੇਠਾਂ ਓਠਾਂ ਭੇਦ ਨ ਕੋ,
ਧੰਨ ਗੁਰੂ ਹਰਿ ਰਾਇ ਸਾਹਿਬ ਜੀ, ਅੱਜ ਤਾਂ ਹਜ਼ਾਰਾਂ ਕੋਹਾਂ ਦਾ ਅਸੀਂ ਫਰਕ ਪਾਈ ਬੈਠੇ ਹਾਂ। ਮਹਾਰਾਜ ਕਹਿੰਦੇ ਭਾਈ ਡੇਰੇ ਬਾਬੇ ਨਾਨਕ ਮੇਹਰ ਚੰਦ ਦੇ ਘਰ ਦਾ ਤੇ ਸਾਡੇ ਘਰ ਦਾ ਫਰਕ ਨਹੀਂ ਹੈ ਕੋਈ ਵੀ,
ਇੱਕੇ ਰੂਪ ਜਾਣੀਏ ਦੋ,
ਇੱਕੋ ਹੀ ਰੂਪ ਸਮਝਣੀ ਦੋਨੋਂ ਥਾਵਾਂ ਨੂੰ,
ਤਬ ਭਗਵਾਨ ਦੇਹੁਰੇ ਗਇਓ,
ਭਗਵਾਨ ਗਿਰ ਸਤਸੰਗ ਜੀ ਜਿਉਂ ਕੀਰਤਪੁਰ ਸਾਹਿਬ ਤੋਂ ਚੱਲਿਆ ਪੈਦਲ, ਸਤਲੁਜ ਲੰਘਿਆ, ਬਿਆਸਾ ਦਰਿਆ ਲੰਘਿਆ, ਮਾਝੇ ਚ ਜਾ ਕੇ ਡੇਰੇ ਬਾਬੇ ਨਾਨਕ ਪਹੁੰਚਿਆ,
ਮੇਹਰ ਚੰਦ ਪੱਗ ਪਰਸਤ ਪਇਓ,
ਮੇਹਰ ਚੰਦ ਗੁਰੂ ਨਾਨਕ ਦੇਵ ਜੀ ਦੇ ਪੜੋਤੇ ਦੇ ਚਰਨੀ ਡਿੱਗ ਪਿਆ,
ਮਿਲ ਕਰ ਭੇਸ ਉਦਾਸੀ ਲੀਨ,
ਮਿਲ ਕਰਕੇ ਸਤਸੰਗ ਜੀ ਉਦਾਸੀਆਂ ਵਾਲਾ ਭੇਖ ਧਾਰਨ ਕੀਤਾ ਇਸ ਭਗਵਾਨ ਗਿਰ ਨੇ,
ਸਤਿਆ ਨਾਮ ਕੋ ਮੰਤਰ ਸੋ ਦੀਨ,
ਔਰ ਸੱਚੇ ਨਾਮ ਵਾਹਿਗੁਰੂ ਦਾ ਮੰਤਰ ਦਿੱਤਾ ਗੁਰੂ ਨਾਨਕ ਦੇਵ ਜੀ ਦੇ ਪੜੋਤੇ ਨੇ ਮੇਹਰ ਚੰਦ ਨੇ ਇਸ ਨੂੰ,
ਭਗਤ ਭਗਵਾਨ ਨਾਮ ਤਬ ਧਰਿਓ,
ਨੋਏ ਦਾ ਭਗਤ ਭਗਵਾਨ ਰੱਖ ਦਿੱਤਾ, ਗਿਰ ਨੀ ਰਹਿਣ ਦਿੱਤਾ, ਗਿਰ ਪੂਰੀ ਤਾਂ ਸਰਿਆਸੀਆਂ ਦੀ ਸੀ ਨਾ ਚਿੰਨ ਇਹਨਾਂ ਦਾ ਨਿਸ਼ਾਨੀ, ਇਹਦਾ ਨਾਂ ਰੱਖ ਦਿੱਤਾ ਭਗਤ ਭਗਵਾਨ, ਕਿ ਭਗਵਾਨ ਦਾ ਇਹ ਭਗਤ ਹੈ,
ਇਹ ਆ ਗਿਆ ਪੁਣ ਜਗ ਮੈਂ ਫਿਰਿਓ,
ਇਹ ਸਤਸੰਗਤ ਜੀ ਮੇਹਰ ਚੰਦ ਤੋਂ ਫਿਰ ਆਗਿਆ ਲੈ ਕਰਕੇ ਵਿਦਿਆ ਹੋ ਕੇ ਬੜਾ ਵਿਚਰਿਆ ਥਾਂ ਥਾਂ ਤੇ ਸੰਸਾਰ ਚ,
ਵਿਚਰਤ ਜਿਸੀ ਦੇਸ਼ ਕੋ ਜਾਏ,
ਵਿਚਰਦਾ ਹੋਇਆ ਜਿਹੜੇ ਦੇਸ਼ ਵਿੱਚ ਜਾਂਦਾ ਹੈ,
ਗੁਰਮਾਰਗ ਉਪਦੇਸ਼ ਦ੍ਰਿੜਾਏ,
ਜੋ ਗੁਰਮਤ ਧਾਰਨ ਕੀਤੀ ਸੀ ਨਾ ਗੁਰੂ ਕੀ ਸਿੱਖੀ, ਇਸ ਨੇ ਉਪਦੇਸ਼ ਮੇਹਰ ਚੰਦ ਤੋਂ ਲੋਕਾਂ ਨੂੰ ਉਪਦੇਸ਼ ਦ੍ਰਿੜ ਕਰਵਾਉਂਦਾ ਹੈ,
ਰੁਚ ਕਰ ਲੋਕ ਮਿਲੇ ਤਿਸ ਨਾਹੀ,
ਇਹਨੂੰ ਸਤਸੰਗ ਦੀ ਰੁਚੀ ਦੇ ਨਾਲ ਲੋਕ ਨਹੀਂ ਮਿਲਦੇ, ਨਾ ਇਹਦਾ ਕੋਈ ਉਪਦੇਸ਼ ਸੁਣੇ,
ਦੇਖਤ ਅਚਰਜ ਹੋਵੇ ਮਨ ਮਾਹੀ,
ਦੇਖ ਕੇ ਲੋਕਾਂ ਨੂੰ ਮਨ ਵਿੱਚ ਹੈਰਾਨ ਹੁੰਦਾ ਬਈ ਮੈਂ ਸੱਚਾ ਉਪਦੇਸ਼ ਦਿੰਦਾ ਜੋ ਮੈਨੂੰ ਮਿਲਿਆ ਗੁਰੂ ਘਰੋਂ, ਲੋਕ ਸੁਣਦੇ ਹੀ ਨਹੀਂ ਹਨ,
ਬਹੁਤ ਸਥਾਨ ਫਿਰਿਓ ਅਕਲ ਆਇਓ,
ਥਾਂ ਥਾਂ ਤੇ ਸਾਧੂ ਰੂਪ ਸੀ, ਸਾਧੂ ਦਾ ਧਰਮ ਹੈ ਸਤਸੰਗਤ ਜੀ ਸਭ ਦਾ ਭਲਾ ਲੋਚਣਾ, ਥਾਂ ਥਾਂ ਤੇ ਉਪਦੇਸ਼ ਦੇਣ ਦੀ ਇੱਛਾ ਧਾਰੀ ਦਿੰਦਾ ਪਿਆ ਪਰ ਮੰਨਿਆ ਕਿਸੇ ਨੇ ਨਾ,
ਬਾਬੇ ਮੇਹਰ ਚੰਦ ਟਿਕ ਆਇਓ,
ਦੁਬਾਰਾ ਮੁੜੇ ਆਇਆ ਸਤਸੰਗ ਜੀ ਦੇਸਾਂ ਪ੍ਰਦੇਸਾਂ ਚ ਵਿਚਰ ਕੇ ਤੀਰਥਾਂ ਤੇ, ਬਾਬੇ ਮੇਹਰ ਚੰਦ ਕੋਲੇ ਹੀ ਇੱਥੇ ਡੇਰੇ ਬਾਬੇ ਨਾਨਕ,
ਜਗਤ ਬਰਤਾਂਤ ਸੁਨਾਵਣ ਕੀਨ,
ਸਾਰਾ ਹਾਲ ਸੰਸਾਰ ਦਾ ਦੱਸ ਦਿੱਤਾ, ਮੇਹਰ ਚੰਦ ਨੂੰ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡੇ ਕੋਲੋਂ ਉਪਦੇਸ਼ ਲੈ ਕੇ ਗਿਆ, ਮੇਰਾ ਸਾਧੂ ਸੁਭਾਅ, ਮੇਰਾ ਸਾਧੂ ਭੇਖ ਹੈ, ਸਾਰਿਆਂ ਤੀਰਥਾਂ ਦੇ ਵਿਚਨੇ ਆ, ਮੈਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਪ੍ਰਚਾਰ ਕੀਤਾ, ਸੁਣਿਆ ਕਿਸੇ ਨੇ ਨਹੀਂ,
ਉਪਦੇਸ਼ ਮੋਏ ਕਿਸ ਲੀਨ,
ਮੈਥੋਂ ਕਿਸੇ ਨੇ ਉਪਦੇਸ਼ ਨਹੀਂ ਲਿਆ,
ਸਤਿਗੁਰ ਕੀ ਮਹਿਮਾ ਕੋ ਜਾਣੇ,
ਗੁਰੂ ਸਾਹਿਬ ਦੀ ਮਹਿਮਾ ਨੂੰ ਕੋਈ ਜਾਣਦਾ ਹੀ ਨਹੀਂ,
ਗੁਰਬਾਣੀ ਪਰ ਨੇਚਾ ਠਾਨੇ,
ਕਈ ਗੁਰਬਾਣੀ ਦੇ ਉੱਤੇ ਨੇਚਾ ਤਾਂ ਕਰਦੇ ਨੇ ਪਰ ਮੇਰੇ ਕੋਲ ਨਹੀਂ ਸੁਣਦੇ,
ਮੇਹਰ ਚੰਦ ਤਬ ਕਹਿਓ ਸੁਣਾਏ,
ਮੇਹਰ ਚੰਦ ਨੇ ਸਤਸੰਗ ਜੀ ਉਸ ਵੇਲੇ ਕਿਹਾ,
ਭਗਤ ਭਗਵਾਨ ਗਮੋ ਤਿਸ ਥਾਏ,
ਭਗਤ ਭਗਵਾਨ ਲੈ ਹੁਣ ਮੈਂ ਤੈਨੂੰ ਜੁਗਤੀ ਦੱਸਦਾ, ਮੇਹਰ ਚੰਦ ਕਹਿਣ ਲੱਗਾ ਉੱਥੇ ਜਾ
ਜਿਨ ਟਿਕ ਗੁਰਤਾ ਰਹੇ ਪ੍ਰਕਾਸ਼,
ਜਿਨ੍ਹਾਂ ਦੇ ਪਾਸ ਗੁਰਤਾ ਗੱਦੀ ਆ ਨਾ ਗੁਰੂ ਨਾਨਕ ਦੇਵ ਜੀ ਨੇ ਬਖਸ਼ੀ ਹੋਈ, ਉਹਨਾਂ ਦੇ ਚਰਨ ਪਕੜ ਜਾ ਕੇ,
ਸੋ ਪੂਰੇਗੇ ਤੁਮਰੀ ਆਸ,
ਇਹ ਤੇਰੀ ਆਸਾ ਉਹ ਗੁਰੂ ਹਰਿ ਰਾਇ ਸਾਹਿਬ ਜੀ ਪੂਰੀ ਕਰਨਗੇ, ਇਹਦੀ ਆਸਾ ਇਹ ਸੀ ਕਿ ਮੈਂ ਸਾਧੂ ਤਾਂ ਬਣ ਗਿਆ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸਿੱਖੀ ਵੀ ਧਾਰੀ ਹੈ ਪਰ ਉਪਦੇਸ਼ ਨਹੀਂ ਕੋਈ ਸੁਣਦਾ, ਸਾਧੂ ਦਾ ਕਰਮ ਹੈ ਭੋਜਨ ਸਤਸੰਗ ਜੀ ਛਕਣਾ, ਉਸ ਤੋਂ ਬਾਅਦ ਸਾਰਿਆਂ ਦਾ ਭਲਾ ਕਰਨ ਵਾਸਤੇ ਗੁਰਮਤ ਦਾ ਉਪਦੇਸ਼ ਦੇਣਾ, ਲਾਲਚ ਲਿਪਸਾ ਨਹੀਂ ਕਰਨੀ, ਲੋਭੀ ਨਹੀਂ ਹੋਣਾ, ਇਹ ਸਾਧੂ ਦਾ ਕਰਮ ਹੈ ਪਰਮੇਸ਼ਰ ਨੇ ਧੁਰ ਦਰਗਾਹੋਂ ਲਿਖਿਆ ਹੋਇਆ, ਗ੍ਰਿਹਸਥੀ ਦੀ ਜ਼ਿੰਮੇਵਾਰੀ ਹੈ ਆਏ ਗਏ ਸਾਧੂ ਨੂੰ ਭੋਜਨ ਦੇਣਾ, ਧਰਮ ਦੀ ਕਿਰਤ ਕਰਕੇ ਸਤਸੰਗਤ ਜੀ ਬਾਲਕ ਪਾਲਣੇ ਔਰ ਸਿੱਖੀ ਵਿੱਚ ਸਤਸੰਗਤ ਜੀ ਬੱਚਿਆਂ ਨੂੰ ਜੋੜਨਾ, ਸਿੱਖ ਸਿੱਖਣੀ ਮਿਲ ਵਹਿ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ, ਇਹੋ ਜਿਹੇ ਧਰਮੀ ਸਿੱਖਾਂ ਦੇ ਘਰੋਂ ਵਿਰਾਗ ਧਾਰ ਕੇ ਜਦੋਂ ਸਤਸੰਗ ਜੀ ਬੱਚੇ ਨਿਕਲਦੇ ਉਹ ਸੰਪੂਰਨ ਸਾਧੂ ਬਣਦੇ, ਸਾਧੂ ਦਾ ਇਹ ਸਤਸੰਗਤ ਜੀ ਮੁਖੀ ਕਰਤੱਵ ਹੈ ਆਪ ਕਮਾਉਣਾ ਉਪਦੇਸ਼ ਨੂੰ ਔਰ ਹੋਰ ਸਤਸੰਗ ਜੀ ਸ੍ਰਿਸ਼ਟੀ ਦੇ ਜੀਵਾਂ ਨੂੰ ਉਪਦੇਸ਼ ਦੇਣਾ, ਇਹ ਭਗਵਾਨ ਗਿਰ ਨੇ ਸਤਸੰਗਤ ਜੀ ਸਿੱਖੀ ਤਾਂ ਧਾਰ ਲਈ ਸਾਧੂ ਬਣ ਗਿਆ, ਪਰ ਕੋਈ ਸੁਣੇ ਹੀ ਨਾ ਇਹਦੇ ਕੋਲੋਂ। ਦੁਬਾਰਾ ਆਇਆ ਮਾਨਕ ਚੰਦ ਕੋ, ਮਿਹਰ ਚੰਦ ਕੋਲ। ਮਿਹਰ ਚੰਦ ਹੁਣ ਸਤਸੰਗਤ ਜੀ ਗੁਰੂ ਹਰਿ ਰਾਜ ਸਾਹਿਬ ਦੇ ਚਰਨਾਂ 'ਚ ਦੁਬਾਰਾ ਭੇਜ ਰਿਹਾ। ਕਹਿਣ ਲੱਗੇ, ਜੇ ਤੇਰੇ ਮਨ 'ਚ ਇੱਛਾ ਪੂਰੀ ਕਰਨੀ ਹੈ ਤਾਂ ਕਿ ਮੇਰਾ ਉਪਦੇਸ਼ ਸਾਰੇ ਸੁਣਨ, ਤਾਂ ਸੱਤਵੇਂ ਪਾਤਸ਼ਾਹ ਦੇ ਚਰਨ ਪਕੜ।
ਤਖਤ ਹੁਕਮ ਲੈ ਕਾਰਜ ਕੀਜੈ।
ਉਹ ਤਖਤ ਅਸਲੀ ਉਹੀ ਹੈ, ਕੀਰਤਨਪੁਰ ਸਾਹਿਬ ਚੱਲ ਕੇ ਮਹਾਰਾਜ ਦੇ ਚਰਨਾਂ 'ਚ ਹੁਕਮ ਲੈ।
ਤਬ ਉਪਦੇਸ਼ ਜਦ ਕਹੁ ਦੀਜੈ।
ਫੇਰ ਉਪਦੇਸ਼ ਦੇਣ ਲੱਗੀ ਲੋਕਾਂ ਨੂੰ, ਪਹਿਲਾਂ ਗੁਰੂ ਹਰਿ ਰਾਜ ਸਾਹਿਬ ਜੀ ਦਾ ਹੁਕਮ ਮੰਨ।
ਬਹਰੋਂ ਕਰੇ ਪ੍ਰਤੀਤ ਤੁਮਾਰੀ।
ਫੇਰ ਤੇਰੇ ਤੇ ਸਾਰੇ ਲੋਕ ਭਰੋਸਾ ਕਰਨਗੇ।
ਨਰ ਮਾਨੇ ਜਿਮ ਕਰੋ ਉਚਾਰੀ।
ਜਿਵੇਂ ਤੂੰ ਕਿਹਾ ਕਰੇਗਾ ਲੋਕ ਮੰਨਿਆ ਕਰਨਗੇ।
ਪ੍ਰਥਮ ਪਿਖੀ ਤੈ ਮਹਿਮਾ ਭਾਰੀ।
ਪਹਿਲਾਂ ਤੂੰ ਮਹਿਮਾ ਜਾਣ ਹੀ ਲਈ, ਕੀਰਤਪੁਰ ਸਾਹਿਬ ਆ ਕੇ ਗੁਰੂ ਸਾਹਿਬ ਦੀ ਕਿੰਨੀ ਮਹਿਮਾ।
ਕਿਉਂ ਨੇ ਸ਼ਰਧਾ ਔਰ ਮੈਂ ਥਾਰੀ।
ਤੂੰ ਕਿਉਂ ਸਾਡੇ ਕੋਲੇ ਆਇਆ? ਮਹਾਰਾਜ ਨੂੰ ਉਸੇ ਵੇਲੇ ਬੇਨਤੀ ਕਰ ਦਿੰਦਾ, ਮਹਾਰਾਜ ਮੈਨੂੰ ਆਪ ਹੀ ਬਖਸ਼ ਲਓ, ਤੂੰ ਸਾਡੇ ਕੋਲੇ ਆਇਆ ਗੁਰੂ ਹਰਿ ਰਾਜ ਸਾਹਿਬ ਜੀ ਨੂੰ ਛੱਡ ਕੇ। ਤੂੰ ਹਲੇ ਵੀ ਨਹੀਂ ਉੱਥੇ ਭਰੋਸਾ ਕੀਤਾ, ਤੈਨੂੰ ਭਗਵਾਨ ਦਾ ਰੂਪ ਬਣ ਕੇ ਦਿਖਾ ਦਿੱਤਾ ਮਹਾਰਾਜ ਜੀ ਨੇ।
ਸੁਣ ਪੁਣ ਗਮਨਿਓ ਤੈ ਭਗਵਾਨ।
ਮੇਹਰ ਚੰਦ ਨੇ ਸਤ ਸੰਗਤ ਜੀ ਭੇਜ ਦਿੱਤਾ ਕੀਰਤਪੁਰ ਸਾਹਿਬ ਨੂੰ। ਦੁਬਾਰਾ ਇੱਥੇ ਪਹੁੰਚਿਆ,
ਚਾਹਿਓ ਸਤਿਗੁਰ ਦਰਸ਼ਨ ਦਰਸ਼ ਮਹਾਨ।
ਆ ਕੇ ਗੁਰੂ ਹਰਿ ਰਾਜ ਸਾਹਿਬ ਜੀ ਦਰਸ਼ਨ ਇੱਛਾ ਧਾਰੀ ਇਸਨੇ।
ਬਹੁਤ ਬਸੂਰਤ ਮੈਂ ਬੜ ਭੂਲਾ।
ਮਨ ਵਿੱਚ ਸੋਚਦਾ ਝੁਰਦਾ ਹੈ ਵੀ ਮੈਂ ਭੁੱਲ ਗਿਆ,
ਨਹੀਂ ਰਹੇ ਉਹ ਗੁਰ ਕੇ ਅਨੁਕੂਲਾ।
ਮੈਂ ਗੁਰੂ ਸਾਹਿਬ ਦਾ ਅਨੁਸਾਰੀ ਹੋ ਕੇ ਨਾ ਰਿਹਾ।
ਗੁਰ ਕੇ ਬਚਨ ਭੇਖ ਮੈਂ ਪਾਏ।
ਗੁਰੂ ਸਾਹਿਬ ਦੇ ਬਚਨਾਂ ਨਾਲ ਮੈਂ ਸਾਧੂਆਂ ਵਾਲਾ ਭੇਖ ਤਾਂ ਧਾਰ ਲਿਆ ਹੈ ਮੇਹਰ ਚੰਦ ਕੋਲੋਂ।
ਪੁਣ ਦਰਸ਼ਨ ਕੋ ਨਹੀਂ ਸਿਧਾਇ।
ਮੁੜ ਕੇ ਆ ਕੇ ਮੈਂ ਦਰਸ਼ਨ ਨਹੀਂ ਕੀਤੇ।
ਸਕਲ ਕਟਨ ਕੇ ਅੰਤਰ ਜਾਮੀ।
ਇੱਧਰ ਸਤਿਗੁਰੂ ਹਰਿ ਰਾਜ ਸਾਹਿਬ ਜੀ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ।
ਮੋਹੇ ਪਤਤ ਕੋ ਜਾਣ ਸਖਾਮੀ।
ਮੈਂ ਪਤਤ ਸੀ ਮੇਰੀ ਕਚਿਆਈ ਜਾਣ ਲਈ।
ਹਰ ਬਨ ਦਰਸ਼ਨ ਦਰਸ਼ਨ ਮੋਹੇ ਦਿਖਾਇਬ।
ਗੁਰੂ ਪਰਮੇਸ਼ਰ ਕੋਲੇ ਆਪਦੇ ਉਸਤਾਦ ਕੋਲੇ ਸ਼ੰਕਾ ਦੇ ਸਹਿਤ ਨਹੀਂ ਕਦੇ ਵੀ ਜਾਈਦਾ, ਭਰਮ ਦੇ ਸਹਿਤ। ਮੈਂ ਸ਼ੰਕਾ ਕੀਤੀ ਸੀ ਜੇ ਪਰਮੇਸ਼ਰ ਰੂਪ ਨੇ ਤਾਂ ਭਗਵਾਨ ਰੂਪ ਹੋ ਕੇ ਦਿਖਾਉਣ, ਮੈਂ ਇਹਨਾਂ ਤੋਂ ਉਹ ਵੀ ਰੂਪ ਵੀ ਦਿਖਾ ਦਿੱਤਾ ਮਹਾਰਾਜ ਨੇ। ਮੈਂ ਫਿਰ ਵੀ ਭਰੋਸਾ ਨਾ ਕੀਤਾ, ਮੇਰੀ ਗਲਤੀ ਹੈ। ਆ ਗਿਆ ਮਹਾਰਾਜ ਦੇ ਸਾਹਮਣੇ।
ਕੋਟ ਜਨਮ ਕੇ ਪਾਪ ਮਿਟਾਏ।
ਸਤਿਗੁਰੂ ਜੀ ਤਾਂ ਕਰੋੜਾਂ ਜਨਮਾਂ ਦੇ ਪਾਪ ਮੇਟਣ ਵਾਲੇ ਨੇ।
ਮੈਂ ਲਿਖਿਓ ਭਇਓ ਅਪਰਾਧੀ।
ਮੈਂ ਇਸ ਵੇਲੇ ਕਸੂਰਵਾਰ ਹਾਂ, ਮਹਾਰਾਜ ਦਾ ਪ੍ਰਤਾਪ ਨਾ ਸਮਝ ਸਕਿਆ।
ਗਏ ਸਮੀਪ ਨਾ ਸੇਵ ਨਾ ਸਾਦੀ।
ਮੈਂ ਨੇੜੇ ਹੋ ਕੇ ਰਿਹਾ ਵੀ ਨੀ, ਨਾ ਕੋਈ ਸੇਵਾ ਕੀਤੀ।
ਸਤਿਗੁਰ ਨੇ ਮੋਏ ਆਪਣੋ ਕੀਨ।
ਸਤਿਗੁਰਾਂ ਨੇ ਤਾਂ ਮੈਨੂੰ ਆਪਣਾ ਬਣਾ ਲਿਆ, ਮੈਂ ਨਾ ਬਣਿਆ ਗੁਰੂ ਕਾ।
ਹਰਿਓ ਸੋ ਦਰਸ਼ਨ ਪਾ ਬੁਧਹੀਨ।
ਮੈਂ ਦਰਸ਼ਨ ਵੀ ਕਰ ਲਏ ਪਰਮੇਸ਼ਰ ਦੇ ਰੂਪ ਵਿੱਚ ਮਹਾਰਾਜ ਨੇ ਦਿਖਾ ਦਿੱਤੇ, ਫਿਰ ਵੀ ਮੇਰੀ ਅਕਲ ਨੇ ਕੰਮ ਨਾ ਕੀਤਾ।
ਆਪਣੇ ਆਪ ਕੋ ਅਦਕ ਤਕਾਰਤ।
ਆਪਣੇ ਆਪ ਨੂੰ ਧਰਕਾਰਾਂ ਪਾ ਰਿਹਾ ਮਨ ਵਿੱਚ ਖਾਲਸਾ ਜੀ।
ਗੁਰ ਪੂਰਨ ਕੇ ਗੁਣ ਵਿਚਾਰਤ।
ਨਾਲ ਹੀ ਪੂਰਨ ਗੁਰੂ ਸਾਹਿਬ ਦੇ ਗੁਣਾਂ ਦੀ ਵਿਚਾਰ ਕਰਦਾ ਮਨ ਚ।
ਮੱਗਿਓ ਪ੍ਰੇਮ ਤ੍ਰਿਗਨ ਜਲ ਛਾਵਾ।
ਸਤਸੰਗਤ ਜੀ ਇਹੋ ਜਿਹਾ ਉਛਾਲਾ ਅੰਦਰ ਹਿਰਦੇ ਚ ਪ੍ਰੇਮ ਦਾ ਆਇਆ, ਨੇਤਰਾ ਚੋ ਅਥਰੂ ਚੱਲ ਪਏ।
ਗਦ ਗਦ ਗਿਰਾ ਅਦਕ ਵਿਕਲਾਵਾ।
ਬਹੁਤ ਹੀ ਸਤ ਸੰਗਤ ਜੀ ਇਹ ਅਸਤ ਬਿਅਸਤ ਹੋ ਗਿਆ, ਬਾਣੀ ਬੋਲੀ ਨਹੀਂ ਜਾਂਦੀ।
ਪ੍ਰੇਮ ਬਸ ਹੋਏ ਮਗਨ ਹੈ ਬੂਜੇ।
ਪ੍ਰੇਮ ਦੇ ਅਧੀਨ ਹੋ ਕਰਕੇ ਉਹਨੂੰ ਰਸਤਾ ਨਹੀਂ ਦਿਸਦਾ।
ਜਹ ਕਹਿ ਗੁਰਮੂਰਤ ਹੀ ਸੂਜੇ।
ਜਿੱਧਰ ਕਿੱਧਰ ਸਤਸੰਗ ਜੀ ਗੁਰੂ ਸਾਹਿਬ ਦਾ ਸਰੂਪ ਹੀ ਦਿਸਦਾ ਇਸ ਨੂੰ।
ਕਬਹੂ ਉੱਚੇ ਬੋਲਤ ਦੌਰੇ।
ਇਹੋ ਜਿਹਾ ਸਤਸੰਗ ਜੀ ਮਸਤ ਹੋਇਆ, ਕਦੇ ਉੱਚੀ ਦੇਣੇ ਬੋਲਣ ਲੱਗ ਜਾਂਦਾ, ਹਾਕਾ ਮਾਰਦਾ ਗੁਰੂ ਸਾਹਿਬ ਨੂੰ।
ਕਬਹੂ ਰੁਦਤ ਬੈਨ ਬੈਠ ਬਨ ਬੌਰੇ।
ਕਿਤੇ ਕਮਲਾ ਜਿਹਾ ਬਣ ਕੇ ਰੋਈ ਜਾਂਦਾ ਸਤਸੰਗ ਜੀ। ਰੰਗ ਹੱਸੇ ਰੰਗ ਰੋਵੇ ਚੁੱਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ ਬਾਤ ਸੱਚੇ ਨਾਹੇ। ਇਹੀ ਜੀ ਮਸਤ ਹਾਲਤ ਹੋ ਗਈ।
ਚਲਿਓ ਨ ਜਾਏ ਥਿਰਿਓ ਨ ਜਾਈ।
ਟਿਕਿਆ ਵੀ ਨਹੀਂ ਜਾਂਦਾ ਤੇ ਚੱਲਿਆ ਵੀ ਨਹੀਂ ਜਾਂਦਾ, ਇਹੀ ਜੀ ਹਾਲਤ ਹੋਈ।
ਮੋਨ ਰਹੇ ਨਾ ਬੋਲ ਸਕਾਈ।
ਚੁੱਪ ਵੀ ਨਹੀਂ ਰਿਹਾ ਜਾਂਦਾ, ਲੇਕਿਨ ਕੰਠ ਵੀ ਰੁਕਦਾ ਬੋਲਦਾ ਵੀ ਹੈ।
ਕਬ ਘੁੰਮਤ ਜਿਵੇਂ ਅਮਲੀ ਹੋਏ।
ਜਿਵੇਂ ਅਮਲੀ ਨੂੰ ਸਤਸੰਗ ਜੀ ਅਮਲ ਚੜਿਆ ਹੋਵੇ, ਮਸਤ ਹੋ ਕੇ ਘੁੰਮਦਾ ਨਾ, ਘਮੇਰੀਆਂ ਜਿਹੀਆਂ ਖਾਂਦਾ, ਘਮੇਟਣੀਆਂ ਖਾਂਦਾ ਆ ਗਿਆ।
ਸੁੱਧ ਸਰੀਰ ਕੀ ਵਿਸਰਿਓ ਸੋਏ।
ਸਰੀਰ ਦੀ ਸੁੱਧ ਬੁੱਧ ਵਿਸਰ ਗਈ ਮਸਤੀ ਵਿੱਚ।
ਪੰਥ ਨ ਸੂਜੇ ਦ੍ਰਿਕ ਜਲ ਰੁਕਿਓ।
ਨੇਤਰਾਂ ਵਿੱਚ ਸਤਸੰਗ ਜੀ ਜਲ ਨਹੀਂ ਰੁਕ ਰਿਹਾ, ਕੁੱਝ ਨਹੀਂ ਸੁੱਝ ਰਿਹਾ।
ਮਹਾ ਪ੍ਰੇਮ ਤੇ ਇੰਦਰੇ ਥਕਿਓ।
ਬੜੇ ਪ੍ਰੇਮ ਦੇ ਨਾਲ ਸਤਸੰਗ ਜੀ ਪੈਰ ਵੀ ਥਿੜਕਦੇ ਨੇ।
ਜਿਵੇਂ ਵਿਆਕਲ ਬੋਧਨ ਮੈਂ ਆਵਾ।
ਕਿਉਂ ਵਿਆਕਲ ਹੋਇਆ ਬਰਾਗ ਦੀ ਅਵਸਥਾ ਚ ਖਾਲਸਾ ਜੀ, ਪੈਦਲ ਚੱਲ ਕੇ ਡੇਰੇ ਬਾਬੇ ਨਾਨਕ ਤੋਂ ਝੁਰਦਾ ਹੋਇਆ ਕੀਰਤਪੁਰ ਸਾਹਿਬ ਪਹੁੰਚਿਆ।
ਜੈ ਸਤਿਗੁਰ ਕੋ ਥਾਨ ਸੁਹਾਵਾ,
ਜਿੱਥੇ ਸਤਿਗੁਰਾਂ ਦਾ ਸੋਹਣਾ ਸੋਭਨੀਕ ਥਾਨ ਹੈ।
ਪ੍ਰੇਮ ਮਗਨ ਹੋਏ ਦੁਆਰੇ ਆਏ,
ਪ੍ਰੇਮ ਵਿੱਚ ਮਗਨ ਹੋਇਆ ਹੋਇਆ ਦਰਵਾਜੇ ਤੇ ਆ ਗਿਆ।
ਚਰਨ ਤੂਰ ਲੈ ਮਸਤਕ ਲਾਏ,
ਪਹਿਲਾਂ ਹੀ ਸਤਸੰਗ ਜੀ ਦਰਵਾਜੇ ਵੜਨ ਤੋਂ ਜਿਹੜੀ ਚਰਨਾਂ ਦੀ ਧੂੜੀ ਸੀ ਸੰਗਤ ਦੀ ਮੱਥੇ ਤੇ ਮਲਣ ਲੱਗ ਗਿਆ।
ਅੰਤਰ ਜਾਏ ਦਰਸ ਜਬ ਪਾਵਾ,
ਜਦੋਂ ਦਰਬਾਰ ਦੇ ਵਿੱਚ ਜਾ ਕੇ ਸਤਿਗੁਰਾਂ ਨੇ ਦਰਸ਼ਨ ਕੀਤੇ,
ਕਹਿਓ ਮੁਕਤ ਸਤਿਗੁਰੂ ਬੁਲਾਵਾ,
ਸਤਿਗੁਰਾਂ ਨੇ ਬੁਲਾਇਆ ਖਾਲਸਾ ਜੀ ਮਹਾਰਾਜ, ਕਹਿੰਦੇ ਭਗਵਾਨ ਗਿਰ ਮੁਕਤ ਹੋ ਗਿਆ ਭਾਈ ਤੂੰ,
ਆਗੇ ਆਓ ਭਗਤ ਭਗਵਾਨ,
ਹੇ ਭਗਤ ਭਗਵਾਨ ਮੂਹਰੇ ਆ ਜਾ ਸਾਡੇ ਕੋਲੇ,
ਹਮ ਤੋਂ ਦਰ ਗਏ ਪਾ ਪ੍ਰਵਾਨ,
ਹੁਣ ਤਾਂ ਦਰਗਾਹ 'ਚ ਤੂੰ ਪ੍ਰਵਾਨ ਹੋ ਗਿਆ,
ਸੁਣ ਗੁਰ ਤੇ ਚਰਨਨ ਪਰ ਰਹੋ।
ਇਹ ਮਹਾਰਾਜ ਦੇ ਆਸ਼ੀਰਵਾਦ ਵਾਲੇ ਬਚਨ ਸੁਣ ਕੇ ਚਰਨਾਂ ਤੇ ਢਹਿ ਪਿਆ ਇਹ,
ਇੰਦਰੇ ਥਕਤ ਜਾਤ ਨਹਿ ਕਹਿਓ,
ਮੂੰਹੋਂ ਕਿਹਾ ਨਹੀਂ ਜਾਂਦਾ, ਜਵਾਨ ਕੰਮ ਨਹੀਂ ਕਰਦੀ,
ਪੂਰਨ ਪ੍ਰੇਮ ਹੇਰ ਕਰ ਤਾਸ,
ਇਹਦਾ ਪੂਰਾ ਸਤਸੰਗ ਜੀ ਪ੍ਰੇਮ ਦੇਖ ਕੇ,
ਦਿਓ ਹਿਰਦੇ ਹਰ ਨਾਮ ਪ੍ਰਕਾਸ਼,
ਖਾਲਸਾ ਜੀ ਆਖੋ ਵਾਹਿਗੁਰੂ, ਹਿਰਦਾ ਸੁੱਧ ਜਾਣ ਕੇ ਮਹਾਰਾਜ ਨੇ ਹਿਰਦੇ 'ਚ ਨਾਮ ਦਾ ਪ੍ਰਕਾਸ਼ ਕਰ ਦਿੱਤਾ। ਪ੍ਰਕਾਸ਼ ਰੂਪ ਹੈ ਸਤਸੰਗ ਜੀ ਬਾਣੀ, ਸਭ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਦੀ ਹੈ। ਸਤਿਗੁਰਾਂ ਨੇ ਇਹਦਾ ਪ੍ਰੇਮ ਭਾਵਨਾ ਬਰਾਗ ਦੇਖ ਕਰਕੇ ਪਏ ਦੇ ਇਹ ਭਗਤ ਭਗਵਾਨ ਦੇ ਹਿਰਦੇ 'ਚ ਗਿਆਨ ਦਿੱਤਾ।
ਕਿਰਪਾ ਤਾਰਨ 'ਚ ਹੱਥ ਲਗਾਇਓ,
ਕਿਰਪਾ ਕਰਕੇ ਸਤਿਗੁਰਾਂ ਨੇ ਆਪਣਾ ਹੱਥ ਛੁਹਾਇਆ ਇਹਦੇ ਸਿਰ ਨੂੰ,
ਸਿਰ ਉਠਾ ਕੇ ਬਾਕ ਸੁਣਾਇਓ,
ਬਾਹੋਂ ਸਤਿਸੰਗ ਜੀ ਆਪ ਪਕੜ ਕੇ ਤਹਾਂ ਉਠਾ ਕੇ ਬਚਨ ਕਹੇ,
ਅਬ ਤੁਮ ਗਮ ਨਾ ਪੂਰਬ ਦੇਸ਼,
ਲੈ ਭਗਵਾਨ ਭਗਤ ਭਗਵਾਨ ਹੁਣ ਤੂੰ ਪੂਰਬ ਦੇ ਇਲਾਕੇ ਨੂੰ ਜਾ,
ਮਮ ਬਚਤੇ ਤਹੇ ਦਿਓ ਉਪਦੇਸ਼,
ਸਾਡਾ ਹੁਕਮ ਮੰਨ ਸਾਡੇ ਬਚਨਾ ਕਰਕੇ ਜਾ, ਜਾ ਕੇ ਹੁਣ ਲੋਕਾਂ ਨੂੰ ਉਪਦੇਸ਼ ਦੇ।
ਸੰਤ ਬਾਪ ਕੋ ਸਗਰੇ ਤਾਰੇ,
ਇਹਨੇ ਸਤਸੰਗਤ ਜੀ ਸਤਿਗੁਰਾਂ ਦੇ ਸ਼ਰਨ ਵਿੱਚ ਐਸੀ ਵਸਤਾ ਪ੍ਰੇਮ ਵਾਲੀ ਲੈ ਕਰਕੇ ਗਿਆ ਸੀ, ਮਹਾਰਾਜ ਨੇ ਵਰ ਦੇ ਦਿੱਤਾ, ਜਿਹੜੀ ਤੇਰੀ ਇੱਛਾ ਸੀ ਨਾ, ਮੇਰਾ ਉਪਦੇਸ਼ ਨਹੀਂ ਮੇਰੇ ਕੋਲੋਂ ਕੋਈ ਸੁਣਦਾ, ਲੈ ਹੁਣ ਤੇਰੇ ਬਚਨਾਂ ਨੂੰ ਸਾਰੇ ਹੀ ਸੁਣਿਆ ਕਰਨਗੇ।
ਮਿਲੇ ਜੇ ਤੁਮੇ ਆਦੇਸ਼ ਉਚਾਰੇ,
ਜਿੰਨੇ ਤੈਨੂੰ ਮਿਲਣਗੇ ਤੈਨੂੰ ਮੱਥਾ ਟੇਕਣਗੇ।
ਗੁਰ ਆਗਿਆ ਕੋ ਲੇ ਤਬ ਗਇਓ,
ਇਉਂ ਸਤ ਸੰਗਤ ਜੀ ਇਹਦੀ ਇੱਛਾ ਪੂਰੀ ਕੀਤੀ, ਨਾਲੇ ਬ੍ਰਹਮ ਗਿਆਨ ਕਰ ਦਿੱਤਾ, ਗੁਰੂ ਸਾਹਿਬ ਦੀ ਆਗਿਆ ਲੈ ਕਰਕੇ ਪੂਰਬ ਦੇਸ਼ ਨੂੰ ਗਿਆ।
ਪੂਰਬ ਕੋ ਉਪਦੇਸ਼ਨ ਕਿਉਂ,
ਜਿੰਨੀ ਸਤਸੰਗ ਜੀ ਕਾਂਸ਼ੀ ਪ੍ਰਾਗ ਰਾਜ ਆਦਿਕ ਉੱਤਰ ਇੱਧਰ ਪੂਰਬ ਦੇਸ਼ ਦੀ ਸੰਗਤ ਸੀ ਨਾ, ਸਾਰੀ 'ਚ ਜਾ ਕੇ ਇਹ ਉਪਦੇਸ਼ ਦਿੰਦਾ ਪਿਆ, ਭਗਵਾਨ ਭਗਤ ਭਗਵਾਨ
ਕਹਿਓ ਪ੍ਰਕਾਸ਼ ਹਿਰਦੇ ਹਰ ਹਰੇ,
ਇਹਦੇ ਸਤਸੰਗ ਜੀ ਹਿਰਦੇ 'ਚ ਵਾਹਿਗੁਰੂ ਦਾ ਪ੍ਰਕਾਸ਼ ਹੋ ਗਿਆ।
ਜੋ ਦੇਖੇ ਸੋ ਚਰਣੀ ਪਰੇ,
ਜੋ ਵੀ ਭਗਤ ਭਗਵਾਨ ਨੂੰ ਦੇਖਦਾ ਸਾਰਿਆਂ ਦੀਆਂ ਗਰਦਨਾਂ ਝੁਕਦੀਆਂ ਜਿੱਧਰ ਜਿੱਧਰ ਜਾਂਦਾ ਹੈ,
ਜਹਾਂ ਠਹਿਰ ਤਰ ਕੁਟੀ ਬਣਾਏ,
ਜਿੱਥੇ ਵੀ ਬੈਠ ਕੇ ਕਿਤੇ ਬਿਰਛ ਥੱਲੇ ਕੁਟੀਆ ਬਣਾਉਂਦਾ,
ਧਿਆਨ ਗੁਰੂ ਹਰ ਰਾਏ ਲਗਾਵੇ,
ਉੱਥੇ ਬੈਠ ਕੇ ਗੁਰੂ ਹਰ ਰਾਏ ਸਾਹਿਬ ਦਾ ਧਿਆਨ ਧਾਰਦਾ ਸੀ।
ਭਗਤ ਭਗਵਾਨ ਬਸਾਲਾ,
ਇਉਂ ਸਤਸੰਗ ਜੀ ਭਗਤ ਭਗਵਾਨ ਗੁਰੂ ਕਾ ਸਿੱਖ ਬਣਿਆ ਸੰਨਿਆਸੀ ਸਾਧੂ,
ਕੀਨਸ ਪੂਰਬ ਦੇਸ਼ ਨਿਹਾਲਾ,
ਪੂਰਬ ਦਾ ਦੇਸ਼ ਸਾਰਾ ਨਿਹਾਲ ਕਰ ਦਿੱਤਾ, ਗੁਰੂ ਕੀ ਸਿੱਖੀ ਦਾ ਪ੍ਰਚਾਰ ਕੀਤਾ। ਖਾਲਸਾ ਜੀ 387 ਗੱਦੀਆਂ ਸੀ ਇਹਦੇ ਡੇਰੇ ਸੀ, ਦੇਖ ਲਓ ਜਿੱਥੇ ਸਤਸੰਗ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਅੱਜ ਉਹਨਾਂ ਨੇ ਸਾਧਾਂ ਨੇ ਸਤਸੰਗ ਜੀ ਸਾਰਿਆਂ ਥਾਵਾਂ ਤੋਂ ਗੁਰੂ ਗ੍ਰੰਥ ਸਾਹਿਬ ਚੱਕ ਦਿੱਤਾ, ਕਹਿੰਦੇ ਖਾਲਸਾ ਤਾਂ ਬਹੁਤਾ ਤੱਤਾ ਹੋ ਗਿਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਕਿਉਂ ਆ ਇੱਥੇ, ਉਹ ਸਤਸੰਗ ਜੀ ਪਿੱਛੇ ਹਟ ਗਏ, ਇੰਨੀ ਸਿੱਖੀ ਘੱਟ ਗਈ ਸਾਡੀ ਫੁੱਟ ਦਾ ਕਾਰਨ ਕਰਕੇ। 387 ਗੱਦੀਆਂ ਥਾਂ ਥਾਂ 'ਤੇ ਡੇਰੇ ਜਿੱਥੇ ਜਿੱਥੇ ਇਹ ਭਗਤ ਭਗਵਾਨ ਗਿਆ, ਗੁਰੂ ਹਰ ਰਾਏ ਸਾਹਿਬ ਜੀ ਤੋਂ ਬਖਸ਼ਿਸ਼ ਲੈ ਕੇ ਬ੍ਰਹਮ ਗਿਆਨੀ ਬਣਾ ਦਿੱਤਾ ਮਹਾਰਾਜ ਨੇ, ਉੱਥੇ ਉੱਥੇ ਸਤਸੰਗ ਜੀ ਸਿੱਖੀ ਧਾਰਨ ਕਰਾਈ। ਜੇ ਹੁਣ ਉਹਨਾਂ ਲੋਕਾਂ ਨੂੰ ਕਹੀਏ ਤੁਸੀਂ ਆਓ ਖੰਡੇ ਦਾ ਅੰਮ੍ਰਿਤ ਛਕੋ ਜਾਂ ਆਹ ਕੁਛ ਆਓ ਕੁਛ ਕਰੋ, ਸਤਸੰਗਤ ਜੀ ਸਹਿਜ ਧਾਰੀ ਨੇ, ਉਹ 9 ਪਾਤਸ਼ਾਹੀਆਂ ਤੱਕ ਤਾਂ ਖੰਡੇ ਦਾ ਅੰਮ੍ਰਿਤ ਕਿਸੇ ਨੇ ਛਕਿਆ ਨਹੀਂ। ਇਸ ਕਰਕੇ ਗੁਰਸਿੱਖੋ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਖੰਡੇ ਦਾ ਅੰਮ੍ਰਿਤ ਦੀ ਦਾਤ ਦਿੱਤੀ, ਆਪਾਂ ਤਿਆਰ ਬਰ ਤਿਆਰ ਰਹਿਣਾ। ਜਿਹੜੇ ਸਤਸੰਗਤ ਜੀ ਪ੍ਰਥਾ ਸਹਿਜ ਧਾਰੀਆਂ ਦੀ ਚੱਲੀ ਆ ਰਹੀ ਹੈ ਉਹਨਾਂ ਨੂੰ ਵੀ ਸਤਿਕਾਰ ਅਤੇ ਇੱਥੇ ਸਤਸੰਗਤ ਜੀ ਉਹਨਾਂ ਦਾ ਉਹਨੂੰ ਮਾਣ ਦੇਣਾ ਹੈ। ਉਹ ਵੀ ਗੁਰੂ ਕੇ ਸਿੱਖ ਨੇ, ਜਿੰਨੀ ਕਿਸੇ ਤੋਂ ਨਿਭਦੀ ਹੈ ਸਤਸੰਗ ਜੀ ਓਨੀ ਸਿੱਖੀ ਨਿਭਾਓ, ਆਪਣਾ ਜਨਮ ਸਫਲਾ ਕਰਨਾ ਚਾਹੀਏ। ਦੁਆਇਤ ਭਾਵ ਦੇ ਅੰਦਰ ਸਤਸੰਗ ਜੀ ਕਦੇ ਵੀ ਸੁੱਖ ਨਹੀਂ ਹੈ। ਸੋ ਇਹ ਭਗਤ ਭਗਵਾਨ ਗੁਰੂ ਘਰ ਦਾ ਸਿੱਖ ਹੋਇਆ, ਸਾਧੂ ਉਦਾਸੀ ਸਾਧੂਆਂ ਦੇ ਅੰਦਰ ਵਿਚ ਰਿਹਾ। ਥਾਂ ਥਾਂ ਤੇ ਗੁਰੂ ਘਰ ਦਾ ਪ੍ਰਚਾਰ ਕੀਤਾ ਇਸਨੇ।
ਨਰਨ ਹਜ਼ਾਰਨ ਕੀ ਕਲਿਆਣ,
ਦੇਖ ਲਓ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਲੋਕਾਂ ਦੀ ਕਲਿਆਣ ਕੀਤੀ ਜਾ ਕੇ।
ਕਰਤ ਭਇਓ ਦੇ ਨਾਮ ਸੁਦਾਨ,
ਬੜਾ ਭਾਰੀ ਨਾਮ ਦਾ ਦਾਨ ਵੰਡਿਆ ਸਤਸੰਗਤ ਜੀ। ਹਰਿਦੁਆਰ ਜਾਈਏ ਕੋਈ ਭੁੱਲਿਆ ਨਹੀਂ ਹੋਇਆ। ਕੁਤੀ ਪੁੱਛਿਓ ਕਿ ਅਸੀਂ ਕੌਲਦਾਸ ਦੀਆਂ ਕੁਟੀਆ ਜਾਂ ਜਾਣਾ ਹੈ। ਕੌਲਦਾਸ ਦੀਆਂ ਕੁਟੀਆ ਨਹੀਂ, ਉਹ ਮਹਿਲ ਬਣੇ ਹੋਏ ਨੇ ਸਤਸੰਗਤ ਜੀ। ਅੰਦਰ ਨਾਲੇ ਸ੍ਰੀ ਚੰਦ ਦੀ ਮੂਰਤੀ ਦੀ ਵੀ ਹੈ, ਉਹਨਾਂ ਦੀ ਭਾਵਨਾ ਰੱਖਦੇ, ਨਾਲੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਹੈ। ਭਾਵੇਂ ਉਹ ਭਾਵਨਾ ਸਤਸੰਗਤ ਜੀ ਰੱਖਦੇ, ਸ੍ਰੀ ਚੰਦ ਨੂੰ ਮੰਨਦੇ ਨੇ, ਗੁਰੂ ਨਾਨਕ ਦੇਵ ਜੀ ਦਾ ਸਾਹਿਬਜ਼ਾਦਾ ਸੀ ਉਦਾਸੀ, ਉਹ ਕੌਲਦਾਸ ਦੀਆਂ ਕੁਟੀਆਂ ਨੇ ਸਤਸੰਗਤ ਜੀ। ਹਰਿਦੁਆਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਪਦੇਸ਼ ਤਾਂ ਗੁਰਮਤਿ ਦਾ ਹੀ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਹੀ ਜਿੱਥੇ ਪ੍ਰਕਾਸ਼ ਹੈ। ਮੂਰਤੀ ਤਾਂ ਕੁਛ ਮੂੰਹੋਂ ਬੋਲਦੀ ਨਹੀਂ, ਮੂਰਤੀ ਕਿਸੇ ਨੂੰ ਸਿੱਖਿਆ ਨਹੀਂ ਦਿੰਦੀ। ਜਿਹੜਾ ਜਾ ਕੇ ਬਾਣੀ ਪੜੂਗਾ ਸਤਸੰਗ ਜੀ, ਬਾਣੀ ਦਾ ਹੀ ਉਹਦੇ 'ਤੇ ਅਸਰ ਹੋਵੇਗਾ। ਇਸ ਕਰਕੇ ਗੁਰਸਿੱਖੋ, ਇਹਨਾਂ ਤੀਰਥਾਂ 'ਤੇ ਵੀ ਕੀ ਪ੍ਰਾਗਰਾਜ, ਕੀ ਸਤਸੰਗ ਜੀ, ਹਰਿਦੁਆਰ, ਕੀ ਉਜੈਨ, ਕੀ ਨਾਸਕ, ਥਾਂ ਥਾਂ 'ਤੇ ਆਪਣੇ ਅਸਥਾਨ ਨੇ। ਉੱਥੇ ਤਕਰੀਬਨ ਸਤਸੰਗਤ ਜੀ 300-400 ਸਥਾਨ ਤਾਂ ਹਰਿਦੁਆਰ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੁੰਦੇ ਨੇ। ਐਵੇਂ ਕਹਿ ਦਈਏ ਸਾਧਨਿਆਂ ਕੋਲ ਅਸੀਂ ਨਹੀਂ ਜਾਣਾ, ਹਾਂ ਸੁਧਾਰ ਦੀ ਲੋੜ ਹੈ। ਕਿੱਥੇ ਨਹੀਂ ਸੁਧਾਰ ਦੀ ਲੋੜ ਸਤਸੰਗਤ ਜੀ, ਥਾਂ ਥਾਂ 'ਤੇ ਪੰਜਾਬ ਵਿੱਚ ਵੀ ਸਤਸੰਗ ਜੀ, ਕੀ ਸਾਰਿਆਂ ਥਾਵਾਂ 'ਤੇ ਕਲਯੁੱਗ ਦੀ ਹਵਾ ਵਗੀ ਹੋਈ ਹੈ। ਥਾਂ ਥਾਂ 'ਤੇ ਸਤਸੰਗ ਪਾਰਟੀਆਂ ਬਾਜੀਆਂ, ਪਈ ਰਹਿਤ ਨਹੀਂ ਰੱਖੀ ਜਾਂਦੀ, ਪਈ ਕਰਹਿਤੀ ਹੈ ਗੱਜਦੇ ਥਾਂ ਥਾਂ 'ਤੇ, ਕੋਈ ਕਿਸੇ ਪਾਸੇ ਨੂੰ ਤੁਰਿਆ, ਕੋਈ ਕਿਸੇ ਪਾਸੇ ਨੂੰ। ਸੁਧਾਰ ਤਾਂ ਭਾਈ ਸਾਰੇ ਥਾਵਾਂ 'ਤੇ ਹੀ ਚਾਹੀਦਾ, ਕਲਯੁੱਗ ਦੀ ਹਵਾ ਹੈ। ਲੇਕਿਨ ਗੁਰਸਿੱਖੋ, ਥਾਂ ਥਾਂ 'ਤੇ, ਤੀਰਥਾਂ 'ਤੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜਾ ਭਾਰੀ ਜਸ ਹੋ ਰਿਹਾ ਹੈ। ਉੱਥੇ ਜਾ ਕੇ ਦਰਸ਼ਨ ਕਰਨੇ ਜ਼ਰੂਰ ਚਾਹੀਏ।
ਕਿਸੇ ਦੇਸ਼ ਤੇ ਸੰਗਤ ਆਈ,
ਇੱਧਰ ਸਤਸੰਗ ਜੀ ਕਿਸੇ ਦੇਸ਼ ਤੋਂ ਸੰਗਤਾਂ ਆਈਆਂ, ਮਹਾਰੇ ਦਰਸ਼ਨਾਂ ਨੂੰ ਸੁਣੋ।
ਬੰਦਨ ਕਰੀ ਭੇਟ ਅਰ ਪਾਈ,
ਮੱਥਾ ਟੇਕਿਆ ਨਾਲੇ ਭੇਟਾਂ ਰੱਖੀਆਂ।
ਕਿਤਕ ਦਿਨ ਰਹਿ ਬੈਠੇ ਪਾਸ,
ਕਿਤਨੇ ਦਿਨ ਸੰਗਤਾਂ ਗੁਰੂ ਸਾਹਿਬ ਦੇ ਪਾਸ ਬੈਠ ਕੇ ਆਨੰਦ ਮਾਣਦੀਆਂ ਰਹੀਆਂ।
ਕਰਤ ਭਏ ਪੁੰਨ ਇਮ ਅਰਦਾਸ,
ਇੱਕ ਦਿਨ ਸਤਿਗੁਰਾਂ ਨੂੰ ਸਤਸੰਗ ਜੀ ਪਿਛਲੇ ਪਹਿਰ ਸਿੱਖ ਸੰਗਤਾਂ ਨੇ ਅਰਦਾਸ ਕੀਤੀ ਜੋ ਦੁਰੇਡੇ ਤੋਂ ਆਈਆਂ ਸੀ।
ਨਾਮ ਤਰੀਕ ਸਿੱਖ ਸਤਿਗੁਰ ਕੇ,
ਮਹਾਰਾਜ ਜੀ ਅਸੀਂ ਹੱਥ ਜੋੜ ਕੇ ਖੜ ਕੇ ਲੱਗੇ, ਕਹਿਣ ਲੱਗੇ ਨਾਮ ਤਰੀਕ ਤੁਹਾਡੇ ਸਿੱਖ ਹਾਂ।
ਕਰੋ ਬਨਾਸਨ ਸੰਸੇ ਉਰ ਕੇ,
ਸਾਡੇ ਹਿਰਦੇ ਦੇ ਸੰਸੇ ਮਹਾਰਾਜ ਸ਼ੰਕਾ ਨਾਸ ਕਰੋ।
ਪਾਠ ਕਰੇ ਹਮ ਨਿਤ ਗੁਰਬਾਣੀ,
ਰੋਜ਼ ਮਹਾਰਾਜ ਗੁਰਬਾਣੀ ਦਾ ਪਾਠ ਕਰਦੇ ਹਾਂ ਅਸੀਂ।
ਅਰਥ ਪਰਮਾਰਥ ਰੀਤ ਨਾ ਜਾਣੀ,
ਸਾਨੂੰ ਅਰਥਾਂ ਦੀ ਕੋਈ ਸਮਝ ਨਹੀਂ ਆਉਂਦੀ, ਪਰਮਾਰਥ ਦੇ ਮਾਰਗ ਦੀ, ਭਾਉ ਭਗਤੀ ਦੇ ਰਸਤੇ ਦੀ, ਰੋਹ ਰੀਤੀ ਦਾ ਨਹੀਂ ਪਤਾ ਲੱਗਦਾ ਗੁਰਬਾਣੀ ਕਿਵੇਂ ਦੱਸਦੀ ਹੈ।
ਜੋ ਮਾਰਗ ਗੁਰ ਸ਼ਬਦ ਬਤਾਏ,
ਜੋ ਗੁਰੂ ਦਾ ਸ਼ਬਦ ਸਾਨੂੰ ਰਸਤਾ ਦੱਸਦਾ ਹੈ।
ਸੋ ਹਮ ਤੇ ਨੇ ਜਾਏ ਕਮਾਏ,
ਉਹ ਜੀ ਸਮਝਿਆ ਨਹੀਂ ਜਾਂਦਾ ਤੇ ਕਮਾਈ ਤਾਂ ਮਗਰੋਂ ਕੀ ਕਰਨੀ ਹੈ। ਬਾਣੀ ਜ਼ਰੂਰ ਪੜ੍ਹੀ ਜਾਂਦੇ ਹਾਂ,
ਪਾਠ ਕਰਨ ਕੋ ਨੇਮ ਨਿਭਾਵੇ,
ਅਸੀਂ ਇਹ ਜ਼ਰੂਰ ਮਹਾਰਾਜ ਤੁਹਾਡਾ ਹੁਕਮ ਮੰਨਿਆ, ਨਿਤਨੇਮ ਕਰਨ ਦਾ ਨੇਮ ਜ਼ਰੂਰ ਨਿਭਾਈ ਜਾਂਦੇ ਹਾਂ, ਬਾਣੀ ਰੋਜ਼ ਪੜ੍ਹਦੇ ਹਾਂ।
ਪੜ੍ਹੇ ਸਦਾ ਬਾਣੀ ਅਵਗਾਹੇ,
ਵਿਚਾਰਦੇ ਵੀ ਹਾਂ, ਬਾਣੀ ਨੂੰ ਪੜ੍ਹਦੇ ਹਾਂ।
ਕਿਆ ਹੋਵੇ ਗਤ ਅੰਤ ਹਮਾਰੀ,
ਸਤਿਗੁਰੂ ਜੀ ਸਾਨੂੰ ਅਰਥ ਤਾਂ ਪਤਾ ਨਹੀਂ ਕੀ ਹੈ ਬਾਣੀ 'ਚ ਲਿਖਿਆ ਹੋਇਆ, ਸਾਨੂੰ ਬਾਣੀ ਪੜ੍ਹਦਿਆਂ ਦੀ ਅੰਤ ਦੇ ਸਮੇਂ ਗਤੀ ਕਿਵੇਂ ਹੋਵੇਗੀ, ਅਸੀਂ ਕਿੱਧਰ ਨੂੰ ਜਾਵਾਂਗੇ ਸਰੀਰ ਤਿਆਗ ਕੇ।
ਇਹ ਸੰਦੇਹ ਨਿਤ ਹਿਰਦੇ ਮਜਾਰੀ,
ਇਹ ਸਾਡੇ ਮਨ ਵਿੱਚ ਸੰਸਾ ਰਹਿੰਦਾ ਰੋਜ਼।
ਅਸ ਉੱਤਰ ਬੂਝੇ ਅਤ ਬਾਡੇ,
ਅਸੀਂ ਮਹਾਰਾਜ ਸਾਡੇ 'ਚ ਪ੍ਰੇਮ ਵੱਧ ਰਿਹਾ, ਅਸੀਂ ਉੱਤਰ ਪੁੱਛ ਰਹੇ ਹਾਂ ਉੱਥੋਂ ਤੋਂ।
ਐ ਸਭ ਹੱਥ ਜੋੜ ਪੇ ਠਾਡੇ,
ਸਾਰੇ ਹੱਥ ਜੋੜ ਕੇ ਸਿੱਖ ਖੜੇ ਹੋ ਗਏ ਮਹਾਰਾਜ ਕੋਲੇ।
ਸ੍ਰੀ ਹਰਿ ਰਾਇ ਕਛੂ ਨਾ ਕਹਿਓ,
ਮਹਾਰਾਜ ਬੋਲੇ ਹੀ ਨਾ, ਉੱਤਰ ਹੀ ਨਾ ਦਿੱਤਾ।
ਸਭ ਕੇ ਮਨ ਮੈਂ ਸੰਸੇ ਰਹਿਓ,
ਸਾਰਿਆਂ ਦੇ ਮਨ ਵਿੱਚ ਉਵੇਂ ਜਿਵੇਂ ਸ਼ੰਕਾ ਰਹੀ ਵੀ ਬਾਣੀ ਪੜ੍ਹਦੇ ਹਾਂ ਕੀ ਫਲ ਮਿਲੇਗਾ।
ਤੇਹੇ ਛਿਨ ਹੋਏ ਤਰੰਗ ਸਵਾਰ,
ਸਤਿਗੁਰਾਂ ਨੇ ਸਤਸੰਗ ਜੀ ਹੋਰ ਖਿਆਲ 'ਚ ਪਰਚਨਾ ਕੀਤਾ, ਸਿੱਖਾਂ ਨੂੰ ਕਿਹਾ ਲਿਆਓ ਭਾਈ ਘੋੜਾ, ਬਾਹਰ ਸ਼ਿਕਾਰ ਦੇ ਬਹਾਨੇ ਜਾਣਾ ਹੈ ਬਾਹਰ ਨੂੰ।
ਗਮਨੇ ਬਾਰ ਹੇਤ ਸ਼ਿਕਾਰ,
ਸ਼ਿਕਾਰ ਦੇ ਵਾਸਤੇ ਬਾਹਰ ਨੂੰ ਚੱਲੇ।
ਵਰਖਾ ਹੋਏ ਤਟੀ ਤੇ ਸਕਾਲਾ,
ਉਸ ਵੇਲੇ ਸਤਸੰਗ ਜੀ ਮੀਂਹ ਪੈ ਕੇ ਹਟਿਆ ਸੀ।
ਸੂਰਜ ਨਿਕਸਿਓ ਦਿਓਤ ਬਸਾਲਾ,
ਕਈ ਵਾਰੀ ਬੱਦਲ ਸਤਸੰਗ ਜੀ ਵਰਖਾ ਕਰਕੇ ਆਕਾਸ਼ ਨਿਖਰ ਜਾਂਦਾ, ਬੱਦਲ ਪਰੇ ਹੋ ਜਾਂਦਾ ਹੈ, ਸੂਰਜ ਦੀਆਂ ਕਿਰਨਾਂ ਬੜੀਆਂ ਉੱਜਲ ਨਿਕਲਦੀਆਂ ਨੇ, ਧਰਤੀ ਗਿੱਲੀ ਹੋਈ ਹੁੰਦੀ ਹੈ, ਇਸ ਤਰ੍ਹਾਂ ਦਾ ਮੌਸਮ ਸੀ ਗਰਮੀ ਦੀ ਰੁੱਤ। ਸਤਸੰਗਤ ਜੀ ਆਪ ਜੀ ਜਦੋਂ ਨਿਕਲੇ ਸ਼ਿਕਾਰ,
ਮਗਮਹੋਂ ਹੰਡੀ ਪ੍ਰਾਤਨ ਹੇਰੀ,
ਰਾਹ ਵਿੱਚ ਸਤਸੰਗਤ ਜੀ ਇੱਕ ਥਾਂ 'ਤੇ ਥੇਹ ਦੇ ਉੱਤੇ ਇੱਕ ਠੀਕਰੀ ਪਈ ਬੜੀ ਸੋਹਣੀ,
ਠੀਕਰੀ ਚਮਕ ਕਨੇਰੀ,
ਉਹ ਠੀਕਰੀ ਦੀ ਚਮਕ ਬੜੀ ਸੀ, ਥੰਦੀ ਸੀ ਉਹ,
ਕ੍ਰਿਤ ਬਾਸਨ ਕੀ ਫੂਟੀ ਪਰੀ,
ਉਹ ਕਿਸੇ ਸਮੇਂ ਜਦੋਂ ਕੁਛ ਕਿਸੇ ਥੇ ਦੇ ਉੱਤੇ ਪਿੰਡ ਵੱਸਦਾ ਹੋਊ, ਉਸ ਕੱਚੇ ਭਾਂਡੇ 'ਚ ਕਿਸੇ ਮਾਈ ਨੇ ਘਿਓ ਪਾਇਆ ਹੋਣਾ, ਕਦੋਂ ਦਾ ਸਤਸੰਗ ਜੀ ਕਿਤੇ ਨਗਰ ਵਸਿਆ ਹੋਣਾ, ਇੱਥੇ ਹੋਇਆ ਪਿਆ, ਠੀਕਰੀਆਂ ਹੋਈਆਂ ਉੱਥੇ ਧਰਤੀ ਦੇ ਉੱਤੇ, ਉਹ ਠੀਕਰੀ ਸਤਸੰਗ ਜੀ ਮੀਂਹ ਪੈ ਕੇ ਧੋਤੀ ਗਈ ਅਤੇ ਕਿਰਨਾਂ ਸੂਰਜ ਦੀਆਂ ਪੈ ਕੇ ਉਹਦੇ ਵਿੱਚੋਂ ਥੰਧਿਆਈ ਨਿਕਲ ਰਹੀ ਸੀ ਬਾਹਰ, ਘਿਓ ਪਾਇਆ ਹੋਊ ਕਿਸੇ ਸਮੇਂ ਉਸ ਭਾਂਡਾ ਜਦੋਂ ਸਾਬਤ ਹੋਣਾ। ਮਹਾਰਾਜ ਜੀ ਨੇ ਉਸ ਠੀਕਰੀ ਨੂੰ ਸਤਸੰਗ ਜੀ ਦੇਖਿਆ,
ਸਿੱਤ ਹੋਏ ਗੁਰੂ ਮੁਗਾਮਨ ਕਰੀ,
ਘੋੜਾ ਖੜਾ ਲਿਆ ਮਹਾਰਾਜ ਨੇ, ਸਿੱਖ ਨੂੰ ਹੁਕਮ ਦੇ ਕੇ ਠੀਕਰੀ ਚਕਵਾਈ,
ਨਿਜ ਕਰਮੈ ਧਰ ਬਾਕ ਬਖਾਨਾ,
ਹੱਥ ਵਿੱਚ ਰੱਖ ਕਰਕੇ ਬਚਨ ਕਹੇ,
ਬਾਣੀ ਪਾੜ ਪ੍ਰਸ਼ਨ ਤੁਮ ਠਾਨਾ,
ਲੋ ਗੁਰਸਿੱਖੋ ਤੁਸੀਂ ਸਾਨੂੰ ਪ੍ਰਸ਼ਨ ਕੀਤਾ ਸੀ, ਬਾਣੀ ਪੜ੍ਹਦੇ ਹਾਂ ਸਾਨੂੰ ਫਲ ਵੀ ਕੁਝ ਮਿਲੂ, ਆ ਦੇਖੋ ਤੁਹਾਨੂੰ ਦੱਸਦੇ ਆ ਬਾਣੀ ਦੇ ਪਾਠ ਕਰਨ ਦਾ ਕੀ ਫਲ ਹੈ,
ਤਿਸਕੋ ਉੱਤਰ ਲੀਜੇ ਸਾਰੇ,
ਆ ਦੇਖੋ ਗੁਰਸਿੱਖੋ ਤੁਸੀਂ ਉੱਤਰ ਲਵੋ, ਤੁਹਾਨੂੰ ਦਿੰਦੇ ਹਾਂ,
ਜੋ ਗੁਰ ਸ਼ਬਦ ਕਮਾਵ ਹੈ ਪਿਆਰੇ,
ਜੋ ਗੁਰੂ ਕੇ ਪਿਆਰੇ ਸਿੱਖ ਗੁਰੂ ਕੇ ਸ਼ਬਦ ਦੀ ਕਮਾਈ ਕਰਨਗੇ,
ਸੋ ਜਨ ਭੁਗਤ ਮੁਕਤ ਸੁਖ ਪਾਵੇ,
ਉਹ ਭੁਗਤ ਪਦਾਰਥ ਵੀ ਪਾਉਣਗੇ ਇੱਥੇ, ਮੁਕਤੀ ਦਾ ਵੀ ਸੁਖ ਪਾਉਣਗੇ,
ਚਲੇ ਪੰਡਤ ਜੋ ਸ਼ਬਦ ਬਤਾਵੇ,
ਜਿਹੜਾ ਗੁਰੂ ਕਾ ਮਾਰਗ ਹੈ ਨਾ ਭਾਵ ਭਗਤੀ ਦਾ, ਜਿਹੜਾ ਉਹਦੇ ਤੇ ਚੱਲੇਗਾ ਉਪਦੇਸ਼ ਨਾਲ,
ਪਾਠ ਸਧਾਰਨ ਜੋ ਨਿਤ ਜੋ ਨਿਤ ਕਰੇ,
ਜਿਹੜਾ ਸੁਤੇ ਸਿੱਧ ਪਾਠ ਵੀ ਕਰੇਗਾ ਗੁਰਬਾਣੀ ਦਾ,
ਨਿਯਮ ਨਿਭਾਵਨ ਮੈਂ ਅਨਸਰੇ,
ਅਨੁਸਾਰੀ ਹੋਵੇਗਾ, ਮੈਂ ਨਿਤ ਨਿਯਮ ਨਿਭਾ ਦੇਣਾ ਜ਼ਿੰਦਗੀ ਨਾਲ,
ਪਾਠ ਪ੍ਰਤਾਪ ਕਰੇ ਗਤ ਐਸੀ,
ਇਹ ਦੇਖ ਲੋ ਜਿਹੜਾ ਪਾਠ ਹੈ ਉਹ ਇਹੀ ਜੀ ਵਸਤਾ ਵਿੱਚ ਗੁਰਸਿੱਖ ਨੂੰ ਪਹੁੰਚਾ ਦਿੰਦਾ,
ਸੁਣੋ ਸਰੋਣ ਹਮ ਪਾਖੇ ਜੈਸੀ,
ਕੰਨੀ ਸੁਣੋ ਗੁਰਸਿੱਖੋ ਜਿਵੇਂ ਅਸੀਂ ਕਹਿੰਦੇ ਹਾਂ, ਗੁਰੂ ਹਰਿਰਾਜ ਸਾਹਿਬ ਜੀ ਕਹਿੰਦੇ,
ਜਿਮ ਠੀਕਰੀ ਬਹੁ ਬਰਖ ਬਤਾਈ,
ਆ ਦੇਖੋ ਕਿੰਨੇ ਕੁ ਸਾਲ ਹਜ਼ਾਰਾਂ ਸਾਲ ਹੋ ਗਏ ਹੋਣਗੇ ਆ ਭਾਂਡੇ ਨੂੰ ਟੁੱਟੇ ਹੋਏ ਨੂੰ, ਕਿਸੇ ਮਾਈ ਨੇ ਘਿਓ ਪਾਇਆ ਹੋਊ, ਅੱਜ ਠੀਕਰੀ ਥੇ ਤੇ ਪਈ ਹੈ,
ਲਗੇ ਤੇਜ ਨਿਕਸੀ ਚਿਕਨਾਈ,
ਮੀਂਹ ਪੈਣ ਨਾਲੇ ਧੋਤੀ ਗਈ ਗਰਦੇ ਦੀ, ਤੇ ਸੂਰਜ ਦੀਆਂ ਕਿਰਨਾਂ ਦੇ ਨਾਲ ਇਹਦੇ ਚੋਂ ਚਿਕਨਾਹੀ ਨਿਕਲ ਰਹੀ ਹੈ, ਘਿਓ ਦੀਆਂ ਵਿੱਚੋਂ ਰਿਸਮਾਂ ਨਿਕਲ ਰਹੀਆਂ ਹਨ,
ਜਿਵੇਂ ਪਠੇ ਨੇਮ ਗੁਰਬਾਣੀ,
ਇਹ ਜਿਵੇਂ ਠੀਕਰੀ ਚੋਂ ਘਿਓ ਦੀਆਂ ਬੂੰਦਾਂ ਸਰਬਦੀਆਂ ਨੇ ਵਿੱਚੋਂ, ਐ ਜਿਹੜੇ ਨਿਤਨੇਮ ਨਾਲ ਗੁਰਬਾਣੀ ਪੜ੍ਹਨਗੇ ਸਿੱਖ,
ਅੰਤ ਦੇਤ ਕਲਿਆਣ ਮਹਾਨੀ,
ਅੰਤ ਨੂੰ ਉਹ ਵੱਖਰੇ ਹੀ ਦਿਸਣਗੇ, ਉਹ ਰੂਹਾਂ ਜਿਹੜੀਆਂ ਪਰਲੋਕ ਦੇ ਵਿੱਚ, ਉਹ ਧਰਮ ਰਾਜਾ ਉਹਨਾਂ ਨੂੰ ਕਦੇ ਵੀ ਨਰਕਾਂ 'ਚ ਨਹੀਂ ਭੇਜੇਗਾ, ਸਜ਼ਾ ਨਹੀਂ ਦੇਵੇਗਾ, ਗੁਰਬਾਣੀ ਪੜ੍ਹੀ ਹੋਈ ਉਸੇ ਤਰ੍ਹਾਂ ਜਿਵੇਂ ਠੀਕਰੀ ਦੇ ਵਿੱਚ ਅਸਰ ਹੈ ਨਾ ਘਿਓ ਦਾ, ਇਸੇ ਤਰ੍ਹਾਂ ਤੁਹਾਡੇ ਅੰਦਰ ਵੀ ਭਾਉ ਭਗਤੀ ਦਾ ਅਸਰ ਹੋਵੇਗਾ,
ਰਹੀ ਚਿਕਨਤਾ ਠੀਕ ਕਰਮਾ,
ਜਿਵੇਂ ਠੀਕਰੀ ਚਿਕਨਾਹਟ ਸੀ,
ਜਿਉਂ ਬਾਣੀ ਗੁਣ ਰਹਿ ਮਨ ਤਾਹੇ,
ਜਿਉਂ ਭਾਈ ਗੁਰਬਾਣੀ ਆ ਤੁਹਾਡੇ ਹਿਰਦੇ ਚ ਵਸੇਗੀ,
ਅੰਤ ਕਾਲ ਫਲ ਕਰੇ ਪ੍ਰਕਾਸ਼,
ਅੰਤ ਦੇ ਸਮੇਂ ਤੁਹਾਨੂੰ ਗੁਰਬਾਣੀ ਪੜ੍ਹਨ ਦਾ ਫਲ ਮਿਲੇਗਾ,
ਕੁਸ਼ਮ ਤਿਲ ਪਾਏ ਸਭ।